பாலகுரு குருபூரண நாராயண குருதயால் சமரத் குரு குரு நானக் பத்து உதாரண அர்த்தா பக்ஷியோ பாக்கு பர்வர்திகார் ரஹீமஸ்த ரோஜி தேஹோ ஹர்தயா அமா பக்ஷோ பக்ஷிந்து தஸ்துகி ரஜா பக்ஷ ரோஜி தேஹோ தில் பாஜி சவர் சத்ர தக்தே மாலக ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਾਰਕ ਐਵੀਨਿਊ ਵਿਖੇ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲਿਆਂ ਪਾਸੋਂ ਆਪ ਸੰਗਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਸਰਵਣ ਕੀਤੀ ਹੈ। ਆਓ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਵਡਿਆਈ ਕਰਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਕੱਲ ਦੇ ਦੀਵਾਨਾਂ ਵਿੱਚ ਗੁਰੂ ਸਾਹਿਬ ਦੇ ਪ੍ਰਕਾਸ਼ ਬਾਬਤ ਔਰ ਬਾਲ ਅਵਸਥਾ ਦੀਆਂ ਕੁਝ ਸਾਖੀਆਂ ਬਾਬਤ ਆਪ ਸੰਗਤ ਦੇ ਨਾਲ ਸਾਂਝ ਪਾਉਣਾ ਕੀਤੀ ਸੀ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪਣੀ ਪਾਵਨ ਬਾਣੀ ਦੇ ਵਿੱਚ ਗੁਰੂ ਦੀ ਅਜ਼ਮਤ ਬਾਬਤ, ਗੁਰੂ ਦੀ ਤਾਕਤ ਬਾਬਤ ਬਿਆਨ ਕਰਦੇ ਨੇ। ਗੁਰ ਕੀ ਮਹਿਮਾ ਬੇਦ ਨਾ ਜਾਣ ਹੈ, ਤੁਸ਼ ਮਾਤ ਸੁਣ ਸੁਣ ਵਖਾਣ ਹੈ। ਚਾਹੇ ਵੇਦ ਨੇ ਚਾਹੇ ਧਾਰਮਿਕ ਗ੍ਰੰਥ ਨੇ, ਗੁਰੂ ਦੀ ਮਹਿਮਾ ਦਾ ਕੋਈ ਅੰਤ ਨਹੀਂ ਪਾ ਸਕਦਾ। ਕਿਉਂ ਅੰਤ ਨਹੀਂ ਪੈਂਦਾ? ਕਹਿੰਦੇ ਪਾਰ ਬ੍ਰਹਮ ਅਪਰੰਪਰ ਸਤਿਗੁਰ, ਜਿਸ ਸਿਮਰਤ ਮਨ ਸੀਤ ਲਾਇਣਾ। ਪਾਰ ਬ੍ਰਹਮ ਦਾ ਗੁਰੂ ਸਾਹਿਬ ਸਰੂਪ ਨੇ ਤੇ ਜਿਹਦਾ ਨਾਮ ਹੀ ਪਾਰ ਬ੍ਰਹਮ ਹੈ, ਭਾਵ ਜਿਹਦਾ ਪਾਰਲਾ ਕੰਢਾ ਹੀ ਨਹੀਂ ਹੈ। ਸਮੁੰਦਰ ਦਾ ਕੰਢਾ ਤੇ ਲੱਭ ਜਾਂਦਾ ਹੈ, ਪਰਮਾਤਮਾ ਦਾ ਪਾਰਲਾ ਕੰਢਾ ਨਹੀਂ ਲੱਭਦਾ। ਐਸਾ ਉਹਦਾ ਵਿਸਥਾਰ ਹੈ, ਦਾਇਰਾ ਬੇਅੰਤ ਹੈ। ਸੋ ਉਸ ਬੇਅੰਤ ਦਾ ਸਰੂਪ ਹੈ ਗੁਰੂ ਨਾਨਕ, ਗੁਰੂ ਹਰਗੋਬਿੰਦ ਸਾਹਿਬ। ਤੋਂ ਅੰਤ ਇਸ ਲਈ ਨਹੀਂ ਆਉਂਦਾ। ਭਾਈ ਸਾਹਿਬ ਭਾਈ ਨੰਦ ਲਾਲ ਨੇ ਗੁਰੂ ਸਾਹਿਬ ਦੀ ਵਡਿਆਈ ਵਿੱਚ ਬੋਲ ਕਹੇ ਨੇ, ਸ਼ਾਰਕ ਹੈ ਰਹਿਮਤਸ਼ ਆਲਮੀਆਂ ਅਫਰੋਜ਼, ਵਾ ਬਾਰਕ ਹੈ ਅਜ਼ਮਤਸ਼ ਜ਼ੁਲਮੀਆਂ ਸੋਜ਼। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਤੁਹਾਡੀ ਰਹਿਮਤ, ਤੁਹਾਡੀ ਕਿਰਪਾ, ਤੁਹਾਡੀ ਜਿਹੜੀ ਮਿਹਰ ਹੈ, ਉਹ ਲੋਕਾਈ ਦੇ ਜੀਵਨ ਰੌਸ਼ਨ ਕਰਨ ਵਾਲੀ ਹੈ। ਅਗਿਆਨ ਨੂੰ ਮਿਟਾਉਣ ਵਾਲੇ ਹੋ, ਗਿਆਨ ਬਖਸ਼ਣ ਵਾਲੇ ਹੋ, ਗਿਆਨ ਸਰੂਪ ਹੋ, ਪਰਮਾਤਮਾ ਦਾ ਰੂਪ ਹੋ ਜਿਹੜਾ ਤੁਹਾਡੀ ਸ਼ਰਨ ਵਿੱਚ ਆਉਂਦਾ ਹੈ, ਉਹਦੇ ਤੇ ਰਹਿਮ ਕਰਦੇ ਹੋ। ਔਰ ਭਾਈ ਨੰਦ ਲਾਲ ਕਹਿੰਦੇ ਨੇ ਅਜ਼ਮਤ ਅਸ਼, ਦੋ ਲਫ਼ਜ਼ ਨੇ ਅਜ਼ਮਤ ਤੇ ਅਸ਼। ਅਸ਼ ਦਾ ਮਤਲਬ ਉਹਨਾਂ ਦੀ ਅਜ਼ਮਤ ਕਰਾਮਾਤ, ਬਿਜਲੀ ਦੇ ਚਮਕਾਰੇ ਵਰਗੀ ਹੈ, ਭਾਵ ਬੇਅੰਤ ਹੈ, ਬਹੁਤਾਤ ਵਿੱਚ ਹੈ। ਹੁਣ ਅਜੋਕੇ ਸਮੇਂ ਪ੍ਰਚਾਰਕ ਕਹਿ ਦਿੰਦੇ ਗੁਰੂ ਚ ਕਰਾਮਾਤ ਨਹੀਂ ਹੁੰਦੀ, ਭਾਈ ਨੰਦ ਲਾਲ ਕਹਿੰਦੇ ਬਿਜਲੀ ਨਾਲੋਂ ਵੀ ਵੱਧ ਕੇ ਪ੍ਰਚੰਡ ਗੁਰੂ ਹਰਗੋਬਿੰਦ ਸਾਹਿਬ ਦੇ ਵਿੱਚ ਕਰਾਮਾਤ ਹੈ, ਅਜ਼ਮਤ ਹੈ। ਅੱਜ ਕੱਲ ਆਪਾਂ ਕਹਿ ਦਿੰਦੇ ਦੀ ਪੰਜਾਬ ਚ ਪੈਸੇ ਦੇ ਲਾਲਚ ਵੱਸ ਈਸਾਈ ਬੜੇ ਬਣ ਰਹੇ ਨੇ ਲੋਕ। ਪੈਸਾ ਤੇ ਇੱਕ ਹੱਦ ਤੱਕ ਧਰਮ ਤਬਦੀਲ ਕਰ ਪਾ ਰਿਹਾ ਹੈ। 90% ਸਾਡੀ ਪ੍ਰਚਾਰਕਾਂ ਦੀ ਗਲਤੀ ਨਾਲ ਹੀ ਲੋਕ ਈਸਾਈ ਬਣ ਰਹੇ ਨੇ। ਤੁਸੀਂ ਆਖੋਗੇ ਕਿਉਂ? ਦੋ ਕਿਤਾਬਾਂ ਪੜ੍ਹੀਆਂ ਹੁੰਦੀਆਂ, ਉਦਾਂ ਦੇ ਪ੍ਰਬੰਧਕ ਹੁੰਦੇ ਜਿਹੜੇ ਇਹਨਾਂ ਨੂੰ ਸਮਾਂ ਦੇ ਕੇ ਨਿਵਾਜ ਦਿੰਦੇ ਨੇ, ਤੇ ਜਿਉਣ ਲੱਗਦੇ ਗੁਰੂ ਦੀ ਹਜ਼ੂਰੀ ਵਿੱਚ ਗੁਰੂ ਦੀ ਕਰਾਮਾਤ ਦਾ ਖੰਡਨ ਕਰਨ। ਅਖੇ ਗੁਰੂ ਰੋਗ ਸੋਗ ਨਹੀਂ ਮਿਟਾ ਸਕਦਾ, ਜੇ ਮਿਟਾਉਂਦਾ ਹੁੰਦਾ ਤੇ ਹੌਸਪੀਟਲ ਕਿਉਂ ਬਣੇ ਨੇ? ਹੁਣ ਬਾਈਬਲ ਵਿੱਚ ਕ੍ਰਿਸਚਨ ਕਹਿੰਦੇ ਲਿਖਿਆ ਵੀ ਉਹ ਹੈਂਸਨ ਡਿਜ਼ੀਜ਼ ਵਰਗੇ ਕੋੜ ਦੇ ਭਿਅੰਕਰ ਰੋਗ ਨੂੰ ਜੀਸਸ ਦੂਰ ਕਰ ਦਿੰਦਾ ਹੈ ਕਰਾਮਾਤ ਨਾਲ। ਸਿੱਖ ਇਤਿਹਾਸ ਵਿੱਚ ਸਾਫ਼ ਲਿਖਿਆ ਹੈ ਗੁਰੂ ਨਾਨਕ ਸਾਹਿਬ ਦੀ ਨਦਰ ਮੁਰਦੇ ਸੁਰਜੀਤ ਕਰ ਦਿੰਦੀ ਹੈ। ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ। ਕਦੇ ਈਸਾਈਆਂ ਤੇ ਇਹ ਗੱਲ ਆਖੀ ਨਹੀਂ ਵੀ ਜੇ ਜੀਸਸ ਸਾਰਿਆਂ ਨੂੰ ਰਾਜੀ ਕਰਦਾ ਹੁੰਦਾ ਤੇ ਅਮਰੀਕਾ ਕੈਨੇਡਾ ਇੰਨੇ ਹੋਸਪਿਟਲ ਕਿਉਂ ਨੇ? ਇਹ ਆਵਾ ਉਤਿਆ ਸਾਡੇ ਵਾਲਿਆਂ ਦਾ। ਹੁਣ ਜਦੋਂ ਤੁਸੀਂ ਰੋਜ਼ ਗੁਰੂ ਘਰ ਦੀ ਸਟੇਜ ਤੋਂ ਆਖੋਗੇ ਗੁਰੂ ਚ ਕਰਾਮਾਤ ਨਹੀਂ, ਰੋਗ ਸੋਗ ਨਹੀਂ ਦੂਰ ਕਰਦਾ, ਤੇ ਈਸਾਈਆਂ ਨੇ ਵੱਡੇ ਵੱਡੇ ਸ਼ੋਅ ਕੀਤੇ, ਟੀਵੀ ਤੇ ਮਸ਼ਹੂਰੀ ਕੀਤੀ ਵੀ ਆ ਜਾਓ ਜਿਹਦੇ ਢਿੱਡ ਚ ਪੱਥਰੀ ਅਖੇ ਅਸੀਂ ਜੀਸੂ ਦੇ ਨਾਂ ਤੇ ਕੱਢ ਦਾਂਗੇ, ਆ ਜਾਓ ਜਿਹਨੇ ਰੋਗ ਮਿਟਾਉਣੇ ਨੇ। ਹੁਣ ਬੰਦਾ ਦੁਖੀ ਹੈ, ਦੁੱਖ ਵਸ਼ ਹੋਇਆ ਬੰਦਾ ਉੱਧਰ ਹੀ ਦੌੜੇਗਾ ਨਾ ਜਿੱਥੇ ਉਹਨੂੰ ਹਮਾਕਤ ਮਿਲ ਜਾਵੇਗੀ, ਆਸਰਾ ਮਿਲ ਜਾਵੇਗਾ। ਤੇ ਗੁਰੂ ਘਰ ਅਗਲਿਆਂ ਕੀ ਲੈਣ ਆਉਣਾ ਜਦੋਂ ਗੁਰੂ ਦੇਣ ਜੋਗਾ ਹੀ ਕੁਛ ਨਹੀਂ ਹੈ? ਤੋ ਮੇਰੀ ਬੇਨਤੀ ਹੈ ਜਿਹੜੇ ਅਜੋਕੇ ਸਮੇਂ ਚ ਐਸਾ ਪ੍ਰਚਾਰ ਕਰਦੇ ਨੇ ਨਾ ਵੀ ਕਰਾਮਾਤ ਨਹੀਂ, ਗੁਰੂ ਕੇਵਲ ਗਿਆਨ ਬਖਸ਼ਦਾ ਹੈ, ਜੀਵਨ ਜਾਚ ਹੀ ਸਿਖਾਉਂਦਾ ਹੈ। ਜੀਵਨ ਜਾਚ ਤੇ ਸਕੂਲ ਚ ਸਿੱਖਦੇ ਬੱਚੇ ਸਾਡੇ ਤੇ ਜੀਵਨ ਜਾਚ ਨਹੀਂ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਸੁਜੇਵੜੇ ਅਵਰਨਾ, ਕੋਈ ਨਿਰੰਕਾਰ ਦਾ ਸਰੂਪ ਹੈ ਬਾਣੀ, ਤੇ ਇਸ ਬਾਣੀ ਵਿੱਚ ਤਾਕਤ ਹੈ ਸਰਬ ਰੋਗ ਕਾ ਔਖਦ, ਨਾਮ ਸਭ ਰੋਗ ਸੋਗ ਮਿਟਾਉਂਦੀ ਹੈ। ਅਸੀਂ ਤੇ ਭਾਵਨਾ ਬਣਾਉਣੀ ਸੀ ਸੰਗਤ ਦੀ, ਅਸੀਂ ਉਲਟੀ ਭਾਵਨਾ ਤੋੜ ਦਿੱਤੀ। ਤੋ ਲੋਕ ਉਧਰ ਭੱਜ ਉੱਠੇ ਨੇ ਜਿੱਥੋਂ ਉਹਨਾਂ ਨੂੰ ਆਸ ਬੱਝੀ ਹੈ ਵੀ ਰੋਗ ਹਟਣਗੇ। ਇਹ ਮੰਨਣ ਜਾਂ ਨਾ ਮੰਨਣ, ਐਸੇ ਪ੍ਰਚਾਰਕ ਹੀ ਸਿੱਖੀ ਦਾ ਘਾਣ ਕਰ ਰਹੇ ਨੇ। ਤੋ ਪ੍ਰਬੰਧਕ ਨਾਲ ਜਿਨ੍ਹਾਂ ਨੂੰ ਸਿੱਖੀ ਬੜੀ ਸੁਖਾਲੀ ਚਾਹੀਦੀ ਹੈ ਵੀ ਡੱਡੀ ਮੱਛੀ ਖਾਣ ਤੋਂ ਨਾ ਕੋਈ ਰੋਕੇ, ਸ਼ਰਾਬ ਪੀਣ ਤੋਂ ਨਾ ਰੋਕੇ, ਉਹ ਇੱਦਾਂ ਦੇ ਪ੍ਰਚਾਰਕਾਂ ਨੂੰ ਲੈ ਆਉਂਦੇ ਨੇ। ਪਰ ਇਹ ਖਮਿਆਜਾ ਹਜੇ ਭੁਗਤਣ ਲੱਗੇ ਹੈ ਆਪਾਂ, ਇਹਦਾ ਅੰਤ ਬੜਾ ਮਾੜਾ ਹੈ। ਇਹ ਦੌਰ ਚੱਲਿਆ ਹੈ ਹਜੇ, ਹੁਣ ਅੱਖਾਂ ਚ ਘਸੁੰਨ ਦੇ ਕੇ ਰੋਂਦੇ ਨੇ ਸਾਡੇ ਕਈ ਸਿੱਖ ਵੀ, ਇਹ ਬਣ ਕੀ ਰਿਹਾ, ਇਹ ਹਵਾ ਵਗ ਕੈਸੀ ਗਈ ਹੈ। ਪਰ ਜੇ ਨਾ ਸੰਭਲੇ, ਜੇ ਗੁਰੂ ਦੀ ਅਜ਼ਮਤ ਤੇ ਭਰੋਸਾ ਨਾ ਕੀਤਾ, ਇਹ ਮੇਰੀਆਂ ਬਾਤਾਂ ਤੇ ਭਰੋਸਾ ਕਰਨ ਦੀ ਲੋੜ ਨਹੀਂ ਹੈ, ਬਾਣੀ ਤੇ ਭਰੋਸਾ ਕਰੋ। ਤੇ ਬਾਣੀ ਕਹਿੰਦੀ ਹੈ ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ, ਗੁਰੂ ਨਾਨਕ ਇਸ ਦਾ ਪ੍ਰੀਵੇਡਿੰਗ ਲੋਰਡ ਵਿਦ ਆਲ ਦਾ ਸਪਿਰਚੁਅਲ ਮਿਰੈਕੁਲਸ ਸੁਪਰ ਨੈਚੁਰਲ ਪਾਵਰਸ, ਗੁਰੂ ਨਾਨਕ ਕੋਲ ਹਰ ਕਰਾਮਾਤ ਹੈ, ਸਭ ਰੋਗ ਸੋਗ ਹਰਦਾ ਹੈ। ਨਾਲੇ ਜਿਹਦੇ ਘਰ ਹੋਈਏ ਨਾ, ਗੀਤ ਉਹਦੇ ਗਾਈਦੇ ਨੇ। ਜੇ ਸਟੇਜ ਗੁਰੂ ਘਰ ਦੀ ਵਰਤਣੀ ਹੈ ਤੇ ਗੁਰੂ ਨਾਨਕ ਵਿੱਚ ਤੁਹਾਨੂੰ ਕਰਾਮਾਤ ਨਹੀਂ ਨਜ਼ਰੀ ਆਉਂਦੀ ਤੇ ਜਿੱਥੇ ਆਉਂਦੀ ਉੱਧਰ ਦੌੜ ਜਾਓ, ਇੱਥੇ ਕਿਉਂ ਸਮਾਂ ਬਰਬਾਦ ਕਰਦੇ ਹੋ? ਗੁਰੂ ਨਾਨਕ ਕੋਲ ਤੇ ਕੁਝ ਵੀ ਹੈ ਨਹੀਂ ਤੁਹਾਡੇ ਕਹਿਣ ਮੁਤਾਬਕ। ਸੋ ਇਹ ਗੱਲ ਨੂੰ ਸਮਝਣ ਦੀ ਲੋੜ ਹੈ, ਜਿੰਨਾ ਸਿੱਖੀ ਦਾ ਕਾਣ ਹੋ ਰਿਹਾ ਸਾਡੇ ਪ੍ਰਚਾਰ ਕਰਕੇ ਹੈ, ਜਿਹੜੇ ਐਸਾ ਕੁਤਰਕੀ ਪ੍ਰਚਾਰ ਕਰਦੇ ਨੇ। ਉਦਾਂ ਤਾਂ ਸੰਗਤ ਸੰਭਲ ਗਈ ਹੈ, ਹੁਣ ਬਹੁਤੀਆਂ ਸਟੇਜਾਂ ਨਹੀਂ ਇਹਨਾਂ ਲੋਕਾਂ ਨੂੰ ਦਿੰਦੇ। 10-12 ਸਾਲ ਇਹਨਾਂ ਦਾ ਚੰਗਾ ਰੋਕ ਲੱਗਿਆ ਰਿਹਾ ਬੰਗਲਾ ਸਾਹਿਬ ਦੀ ਸਟੇਜ ਤੋਂ, ਹੋਰ ਇੱਧਰੋਂ ਉੱਧਰੋਂ। ਭਾਈ ਨੰਦ ਲਾਲ ਕਹਿੰਦੇ ਗੁਰੂ ਹਰਗੋਬਿੰਦ ਵਰਗੀ ਅਸਮਤ ਹੀ ਨਹੀਂ ਹੈ ਕਿਸੇ ਵਿੱਚ, ਕਰਾਮਾਤ ਹੀ ਨਹੀਂ ਹੈ ਕਿਸੇ ਵਿੱਚ। ਤੁਸੀਂ ਰੋਜ਼ ਪੜ੍ਹਦੇ ਹੋ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਨੈ ਸਵਾਰਿਆ ਪੂਰੀ ਕਰਾਮਾਤ ਦੇ ਸਹਿਤ ਹੈ ਤੈਨੂੰ ਤਨ ਦਾ ਰੋਗ ਹੈ ਮੈਡੀਕਲ ਸਾਇੰਸ ਬਾਹਾਂ ਖੜੀਆਂ ਕਰ ਗਈ ਹੈ ਤੇ ਦਵਾਈ ਖਾ ਕੇ ਦੁਆ ਕਰੀ ਗੁਰੂ ਰਾਮਦਾਸ ਅੱਗੇ ਰੋਗ ਹਟੇਗਾ ਮਨ ਦਾ ਸੋਗ ਹੈ ਡਿਪਰੈਸ਼ਨ ਹੈ ਗੋਲੀਆਂ ਨਾਲ ਨੀ ਕਿਸੇ ਦਾ ਦੂਰ ਹੋਇਆ ਆਤਮ ਹੱਤਿਆ ਤੇ ਜ਼ਰੂਰ ਕਰੇਗਾ ਗੋਲੀਆਂ ਖਾ ਕੇ ਗੁਰੂ ਰਾਮਦਾਸ ਦੇ ਗੀਤ ਖਾਈ ਤੇਰਾ ਡਿਪਰੈਸ਼ਨ ਦੂਰ ਹੋ ਜਾਵੇਗਾ ਅੰਮ੍ਰਿਤ ਨਾਮ ਸਦਾ ਸੁਖ ਨਾਲਾ ਸਤਿਗੁਰ ਸੇਵੇ ਚੂਕੈ ਜੰਜਾਲਾ ਜਿਹੜਾ ਗੁਰੂ ਦੀ ਸੇਵਾ ਕਰੇਗਾ ਉਹਨੂੰ ਸਦਾ ਹੀ ਸੁੱਖ ਹੈ ਆਪਾਂ ਭਾਈ ਮਨੀ ਸਿੰਘ ਦਾ ਜ਼ਿਕਰ ਕੀਤਾ ਸੀ ਸੰਡੇ ਦੇ ਦੀਵਾਨ ਵਿੱਚ ਬੰਦ ਬੰਦ ਕਟਵਾਉਣਾ ਆਮ ਬੰਦੇ ਦੇ ਵੱਸ ਨਹੀਂ ਹੈ ਕੰਡਾ ਨਹੀਂ ਜਰ ਸਕਦੇ ਆਪਾਂ ਇਹਦਾ ਮਤਲਬ ਨਾਮ ਜਪਣ ਵਾਲੇ ਨੂੰ ਚਰਖੜੀ ਤੇ ਚੜ ਕੇ ਵੀ ਆਨੰਦ ਹੈ ਦੁੱਖਾਂ ਚ ਵੀ ਸੁੱਖ ਮਿਲ ਜਾਂਦਾ ਹੈ ਸਾਡੇ ਰੋਗ ਤੇ ਮਾਮੂਲੀ ਰੋਗ ਨੇ ਇੰਨੇ ਦੁਖਦਾਇਕ ਨਹੀਂ ਜਿੰਨਾ ਦੁਖਦਾਇਕ ਸਮਾਂ ਸ਼ਹੀਦਾਂ ਤੇ ਆਇਆ ਹੈ ਖੈਰ ਗੁਰੂ ਹਰਗੋਬਿੰਦ ਸਾਹਿਬ ਅਜ਼ਮਤਾਂ ਦੇ ਮਾਲਕ ਨੇ ਬਰਕਤਾਂ ਦੇ ਮਾਲਕ ਨੇ ਝੋਲੀਆਂ ਭਰਨ ਵਾਲੇ ਨੇ ਉਹਨਾਂ ਵਰਗੀ ਕਰਾਮਾਤ ਕਿਧਰੇ ਵੀ ਨਹੀਂ ਹੈ ਬਾਬਾ ਪ੍ਰਿਥੀ ਚੰਦ ਤੇ ਬੀਬੀ ਕਰਮੋ ਕੋਈ ਨਾ ਕੋਈ ਨਵਾਂ ਯਤਨ ਕਰਦੇ ਨੇ ਵੀ ਬਾਲਕ ਸ਼੍ਰੀ ਹਰਗੋਬਿੰਦ ਦਾ ਕਤਲ ਕਰ ਦਿੱਤਾ ਜਾਵੇ ਇੱਕ ਬ੍ਰਾਹਮਣ ਨੂੰ ਪਕੜਿਆ ਖਿਡਾਵਾ ਸੀ ਖਿਡਾਉਂਦਾ ਹੁੰਦਾ ਸੀ ਗੁਰੂ ਕੇ ਮਹਿਲਾਂ ਵਿੱਚ ਜਾ ਕੇ ਔਰ ਇਤਿਹਾਸ ਦੇ ਬੋਲ ਨੇ ਸੁਨ ਪ੍ਰਿਥੀਏ ਧੀਰਜ ਭਈ ਨਿਜ ਕਪਟ ਸੁਨਾਵਾ ਹੇ ਦਿਜ ਅਬ ਉਪਕਾਰ ਕਰ ਧਨ ਲਿਹੋ ਮਨ ਭਾਵਾ ਉਹ ਦਿਜ ਜੇ ਬਾਲਕ ਸ਼੍ਰੀ ਹਰਗੋਬਿੰਦ ਨੂੰ ਮਾਰ ਦਵੇ ਤੂੰ ਖਿਡਾਵਾ ਹੈ ਖਾਣੇ ਦੇ ਵਿੱਚ ਜ਼ਹਿਰ ਪਾ ਤੇ ਬਾਲਕ ਦਾ ਅੰਤ ਕਰ ਆ 500 ਰਜਤਪਣ ਹੁਣ ਲੈ ਲੈ 500 ਸੋਨੇ ਦੀ ਮੋਹਰ ਚੱਕ ਤੇ ਉਹਦੇ ਬਾਅਦ ਮਨ ਭਾਉਂਦਾ ਧਨ ਮਿਲੇਗਾ ਜਦੋਂ ਗੁਰੂ ਹਰਗੋਬਿੰਦ ਦਾ ਅੰਤ ਕਰ ਦੇਵੇਂਗਾ ਤੇ ਕਸਮ ਉਠਾ ਤੂੰ ਆਪਣੇ ਜੰਜੂ ਦੀ ਵੀ ਇਹ ਗੱਲ ਕਿਸੇ ਨਾਲ ਨਹੀਂ ਕਰੇਗਾ ਤੇ ਕਰਜ ਨੇਪਰੇ ਚਾੜਨਾ ਹੈ ਪੈਸਾ ਸਭ ਦਾ ਬਾਪ ਹੁੰਦਾ ਹੈ ਵੱਡੇ ਵੱਡੇ ਝੁੱਕ ਜਾਂਦੇ ਨੇ ਇੱਕ ਕੀਮਤ ਹੈ ਬਸ ਕਿਸੇ ਦੀ ਥੋੜੀ ਹੈ ਕਿਸੇ ਦੀ ਬਹੁਤੀ ਹੈ ਤੋ ਬ੍ਰਾਹਮਣ ਨੇ ਪਾਪ ਕਰਮ ਕਰਨ ਦਾ ਹੀਲਾ ਕੀਤਾ ਹੈ ਜੰਜੂ ਦੀ ਕਸਮ ਖਾ ਲਈ ਹੈ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਗੁਰੂ ਅਰਜਨ ਸਾਹਿਬ ਮਾਤਾ ਗੰਗਾ ਸਮੇਤ ਗੁਰੂ ਕੀ ਵਡਾਲੀ ਤੋਂ ਅੰਮ੍ਰਿਤਸਰ ਲੈ ਆਏ ਸਨ ਕਿਉਂਕਿ ਉੱਥੇ ਵੀ ਪ੍ਰਿਥੀ ਚੰਦ ਹੋਣੀ ਕੋਈ ਨਾ ਕੋਈ ਘਾਤਕ ਚਾਲ ਚੱਲਦੇ ਸਨ ਸ਼੍ਰੀ ਹਰਗੋਬਿੰਦ ਸਾਹਿਬ ਦੀ ਮੌਤ ਹੋ ਜਾਵੇ ਹੁਣ ਖਿਡਾਵੇ ਨੇ ਦਹੀਂ ਦੇ ਵਿੱਚ ਜ਼ਹਿਰ ਪਾਇਆ ਤੇ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਖਿਡਾਉਂਦਾ ਖਿਡਾਉਂਦਾ ਚਬਾਰੇ ਲੈ ਗਿਆ ਤੇ ਦਹੀਂ ਛਕਾਉਣਾ ਚਾਹੁੰਦਾ ਹੈ ਗੁਰੂ ਸਾਹਿਬ ਛਕਦੇ ਨਹੀਂ ਉਹ ਵੈਰਾਗ ਵਿੱਚ ਜਦੋਂ ਆਵਾਜ਼ ਦਿੱਤੀ ਗੁਰਾਂ ਤੇ ਮਾਤਾ ਗੰਗਾ ਜੀ ਨੂੰ ਸੁਣਾਈ ਦਿੱਤੀ ਉਹਨਾਂ ਸੇਵਕ ਘੱਲਿਆ ਵੀ ਵੇਖੋ ਕੀ ਗੱਲ ਹੈ ਚਬਾਰੇ ਉਹ ਸੇਵਕ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਤੇ ਬ੍ਰਾਹਮਣ ਨੂੰ ਮਾਤਾ ਜੀ ਕੋਲ ਗੁਰਾਂ ਕੋਲ ਲੈ ਆਇਆ ਇੱਥੇ ਵੀ ਆਪਣੀ ਕਰਾਮਾਤ ਵਿਖਾਉਂਦੇ ਨੇ ਸ਼੍ਰੀ ਹਰਗੋਬਿੰਦ ਸਾਹਿਬ ਅੰਤਰ ਜਾਮਤਾ ਵਿਖਾਉਂਦੇ ਨੇ ਗੁਰੂ ਅਰਜਨ ਸਾਹਿਬ ਕਹਿੰਦੇ ਕਿਉਂ ਵੈਰਾਗ ਕਰਦੇ ਨੇ ਦਿਜ ਆਖਣ ਲੱਗਾ ਮਹਾਰਾਜ ਮੈਂ ਤੇ ਦਹੀਂ ਛਕਾਉਣਾ ਚਾਹੁੰਦਾ ਹਾਂ ਰੋਜ਼ ਦੀ ਤਰ੍ਹਾਂ ਜਲ ਪਾਣੀ ਛਕਾਉਣਾ ਹੈ ਛਕ ਨਹੀਂ ਰਹੇ ਜਿੱਦ ਕਰਦੇ ਨੇ ਇੰਨੇ ਸਮੇਂ ਦੀ ਸ਼੍ਰੀ ਹਰਗੋਬਿੰਦ ਸਾਹਿਬ ਨੇ ਜ਼ੋਰ ਦੀ ਹੱਥ ਮਾਰਿਆ ਦਹੀਂ ਦਾ ਕੌਲਾ ਰੁੜ ਗਿਆ ਤੇ ਉੱਥੇ ਕੁੱਤੇ ਨੇ ਚੱਟ ਲਿਆ ਉਹ ਤੜਪ ਤੜਪ ਕੇ ਮਰ ਗਿਆ ਇਹਨੂੰ ਬਾਣੀ ਕਹਿੰਦੀ ਹੈ ਗੁਰ ਪੂਰਾ ਭੇਟਿਓ ਬਡਭਾਗੀ ਅੰਤਰ ਜਾਮੀ ਸੁਗੜ ਸੁਜਾਨ ਇਹ ਗੁਰੂ ਦੀ ਕਰਾਮਾਤ ਹੈ ਅੰਦਰ ਦੇ ਫੁਰਨੇ ਬੁੱਝਦਾ ਹੈ, ਜਾਣੀ ਜਾਣ ਹੈ, ਬੁੱਝ ਲਿਆ ਵੀ ਦਿੱਜ ਦੇ ਅੰਦਰ ਮਹਿਲ ਹੈ। ਵੈਸੇ ਤੇ ਸ਼੍ਰੀ ਗੁਰੂ ਅਰਜਨ ਦੇਵ ਬੜੇ ਸੀਤ ਰਹਿੰਦੇ ਨੇ, ਏਡੇ ਠੰਡੇ ਸਾਧੂ ਨੇ, ਤੱਤੀ ਤਵੀ ਵੀ ਉਹਨਾਂ ਨੂੰ ਤੱਤਿਆ ਨਹੀਂ ਕਰ ਸਕੀ, ਕਿਤੇ ਤਿਉੜੀ ਨਹੀਂ ਪਾਈ ਮੱਥੇ ਤੇ ਸ਼ਹੀਦੀ ਸਮੇਂ। ਇਹੀ ਆਖਿਆ ਸੀ, ਤੇਰਾ ਕੀਆ ਮੀਠਾ ਲਾਗੈ। ਪਰ ਜਿਹੜਾ ਨਮਕ ਹਰਾਮੀ ਹੁੰਦਾ ਨਾ, ਉਹਨੂੰ ਬਖਸ਼ਿਆ ਨਹੀਂ ਜਾਂਦਾ। ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਗਲੂਏ ਚੋਂ ਬਚਨ ਕੱਢਦੇ ਨੇ, ਬ੍ਰਾਹਮਣ ਨਮਕ ਗੁਰੂ ਘਰ ਦਾ ਖਾਂਦਾ ਰਿਹਾ, ਹਰਾਮ ਕਰ ਦਿੱਤਾ ਈ, ਤੇਰੇ ਕਾਰਨ ਇਹ ਤੜਪ ਤੜਪ ਕੇ ਜੀਵ ਮਰ ਗਿਆ, ਤੇ ਮਰਨਾ ਤੂੰ ਵੀ ਏਦਾਂ ਹੀ ਤੜਪ ਕੇ ਹੈ। ਗਲੂਏ ਮੁਬਾਰਕ ਚੋਂ ਨਿਕਲ ਗਿਆ ਬੋਲ, ਤੇ ਬੋਲ ਫਿਰ ਗੁਰਾਂ ਦਾ ਪੱਥਰ ਤੇ ਲਕੀਰ ਹੈ, ਕੌਣ ਇਹਨੂੰ ਕੱਟ ਸਕਦਾ ਹੈ। ਕਵੀ ਸੰਤੋਖ ਸਿੰਘ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਦੇ ਨੇ, ਐਸੇ ਗੁਰ ਬੈਨ ਭਨੇ ਸੁਣੈ ਸ਼ਰੋਣ ਮੂੜ ਬਿਪਰ। ਮੂੜ ਬਿਪਰ ਨੇ ਗੁਰਾਂ ਦੇ ਬੋਲ ਸੁਣੇ, ਉੱਠਿਓ ਸੂਲ ਤੇ ਹੀ ਛਿਨ ਗਿਰਿਓ ਧਰ ਪਇਓ ਮੋਹੇ। ਉਸੇ ਪਲ ਹੀ ਢਿੱਡ ਵਿੱਚ ਸੂਲ ਉੱਠਿਆ ਤੇ ਧਰਤੀ ਤੇ ਡਿੱਗ ਪਿਆ। ਲਿਟਤ ਕਰ ਹਾਏ ਹਾਏ ਨਾ ਸਹਾਏ ਅਬ ਪਰਿਓ ਅਹਿਰ ਰਾਏ ਦੁੱਖ ਪਾਏ ਜੋ ਧਰਤ ਦਰੋਹੇ। ਅਰੜਾਉਂਦਾ ਬਿਲਾਉਂਦਾ ਹੋਇਆ ਧਰਤੀ ਤੇ ਲਿਟਦਾ ਹੋਇਆ ਬ੍ਰਾਹਮਣ ਮੌਤ ਦੇ ਮੂੰਹ ਜਾ ਪਿਆ, ਪ੍ਰਾਣ ਨਿਕਲ ਗਏ ਜਿਵੇਂ ਕੂਕਰ ਤੜਪ ਕੇ ਮਰਿਆ ਸੀ, ਬ੍ਰਾਹਮਣ ਤੜਪ ਕੇ ਮਰ ਗਿਆ। ਇਹਨੂੰ ਬਾਣੀ ਕਹਿੰਦੀ ਹੈ ਗੁਰ ਕਾ ਬਚਨ ਅਟਲ ਅਛੇਦ। ਗੁਰੂ ਦਾ ਬਚਨ ਨਾ ਕੱਟਿਆ ਹੀ ਜਾ ਸਕਦਾ ਨਾ ਵਿੰਨਿਆ ਹੀ ਜਾ ਸਕਦਾ। ਵਾ ਗੁਰੂਜ ਵਰਡ ਇਜ਼ ਇਨਫੋਲੇਬਲ, ਗੁਰੂ ਦਾ ਬਚਨ ਕਦੇ ਅਧੂਰਾ ਨਹੀਂ ਹੁੰਦਾ। ਜੋ ਗਲੂਏ ਚੋਂ ਨਿਕਲ ਜਾਵੇ ਉਹ ਪੂਰਾ ਹੁੰਦਾ ਹੈ। ਤੜਫਦਾ ਹੋਇਆ ਬ੍ਰਾਹਮਣ ਮੋਇਆ ਤੇ ਗੁਰੂ ਅਰਜਨ ਸਾਹਿਬ ਨੇ ਆਪਣੇ ਨਿਰਗੁਣ ਸਰੂਪ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਇਹ ਸ਼ਬਦ ਉਚਾਰਿਆ ਸੀ, ਭੈਰੋ ਮਹੱਲਾ ਪੰਜਵਾਂ। ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕਹਿ ਸੂਲ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਕਰਾਮਾਤ ਦਰਜ ਹੈ। ਸਾਫ ਮਹਾਰਾਜ ਕਹਿੰਦੇ ਸੂਲ ਨਾਲ ਮਰਿਆ ਹੈ। That wicked Brahman died in pain, ਤੜਪ ਤੜਪ ਕੇ ਮਰ ਗਿਆ, ਖੁਰਾ ਖੋਜ ਮਿਟ ਗਿਆ ਉਸ ਬ੍ਰਾਹਮਣ ਦਾ। ਹਰ ਜਨ ਰਾਖੇ ਪਾਰ ਬ੍ਰਹਮ ਆਪ ਪਾਪੀ ਮੂਆ ਗੁਰਪ੍ਰਤਾਪ। ਗੁਰੂ ਦੀ ਕਿਰਪਾ ਨਾਲ, ਅਸਮਤ ਨਾਲ, ਤਾਕਤ ਨਾਲ ਪਾਪੀ ਮਰ ਗਿਆ। ਸ਼੍ਰੀ ਹਰਗੋਬਿੰਦ ਸਾਹਿਬ ਦੀ ਰੱਖਿਆ ਹੋਈ ਹੈ, ਐਸੀ ਅਸਮਤ ਦਾ ਮਾਲਕ ਹੈ ਗੁਰੂ ਅਰਜਨ ਸਾਹਿਬ। ਆਪਣਾ ਖਸਮ ਜਨ ਆਪ ਤੇ ਆਇਆ, ਇਆਣਾ ਪਾਪੀ ਉਹ ਆਪ ਪਚਾਇਆ। ਪ੍ਰਭ ਮਾਤ ਪਿਤਾ ਆਪਣੇ ਦਾਸ ਕਾ ਰਖਵਾਲਾ, ਨਿੰਦਕ ਕਾ ਮਾਥਾ ਈਹਾ ਊਹਾ ਕਾਲਾ। ਆਪਣੇ ਪਿਆਰਿਆਂ ਨੂੰ ਵਾਹਿਗੁਰੂ ਏਦਾਂ ਰੱਖਦਾ ਤੇ ਨਿੰਦਕ ਦਾ ਮੂੰਹ ਇੱਥੇ ਵੀ ਕਾਲਾ ਤੇ ਪਰਲੋਕ ਵਿੱਚ ਵੀ ਕਾਲਾ। ਜਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ, ਮਲੇਸ਼ ਪਾਪੀ ਪਚਿਆ ਭਇਆ ਨਿਰਾਸ। ਇਹ ਸਾਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਕੋਈ ਪੰਜਾਂ ਛਿਆਂ ਵਰਿਆਂ ਦੇ ਹੋਏ ਸ਼੍ਰੀ ਹਰਗੋਬਿੰਦ ਸਾਹਿਬ ਤੇ ਸੰਗਤਾਂ ਕਹਿੰਦੀਆਂ ਮਹਾਰਾਜ ਹੁਣ ਵਿਦਿਆ ਪੜ੍ਹਾਉਣੀ ਚਾਹੀਦੀ ਹੈ। ਇਹ ਭੁਲੇਖਾ ਅਸੀਂ ਖਾ ਜਾਂਦੇ, ਸਾਨੂੰ ਲੱਗਾ ਵੀ ਸਾਡੇ ਬੱਚਿਆਂ ਵਰਗੇ ਹੀ ਬੱਚੇ ਨੇ ਗੁਰੂ ਹਰਗੋਬਿੰਦ ਸਾਹਿਬ। ਇਹ ਸਮਝ ਹੀ ਨਹੀਂ ਹੈ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਪ੍ਰਕਾਸ਼ ਤੋਂ ਹੀ ਬ੍ਰਹਮ ਗਿਆਨ ਦੇ ਮਾਲਕ ਨੇ, ਇਹਨਾਂ ਨੂੰ ਲੋੜ ਨਹੀਂ ਕਿਸੇ ਵਿਦਿਆ ਦੀ। ਸ਼੍ਰੀ ਗੁਰੂ ਅਰਜਨ ਦੇਵ ਨੇ ਸੰਗਤਾਂ ਦਾ ਵੀ ਬਚਨ ਮੰਨਣਾ, ਕਹਿੰਦੇ ਜੀ ਬਾਬਾ ਬੁੱਢਾ ਸਾਹਿਬ ਨੂੰ ਆਵਾਜ਼ ਦਿਓ। ਆਵਾਜ਼ ਦਿੱਤੀ ਗਈ, ਕਹਿੰਦੇ ਤੁਸੀਂ ਵਿਦਿਆ ਪੜ੍ਹਾਉਣੀ ਹੈ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਗੁਰਮੁਖੀ। ਪਰ ਵੇਖੋ ਸਿੱਖੀ ਦਾ ਸਿਧਾਂਤ ਕੀ ਹੈ। ਆਪਾਂ ਆਮ ਹੀ ਵੇਖਿਆ ਹੈ ਨਾ ਸਿੱਖਾਂ ਦੇ ਘਰਾਂ ਵਿੱਚ ਆਪਣੇ ਕੀ ਹੁੰਦਾ, ਕੋਈ ਵੀ ਕਾਰਜ ਕਰਨਾ ਹੈ ਮਾਈਆਂ ਪ੍ਰੇਮ ਨਾਲ ਦੇਗ ਤਿਆਰ ਕਰ ਲੈਂਦੀਆਂ, ਕੜਾ ਪ੍ਰਸ਼ਾਦ। ਔਰ ਦੇਗ ਤਿਆਰ ਕਰਕੇ ਫਿਰ ਗੁਰਾਂ ਅੱਗੇ ਅਰਦਾਸ ਕੀਤੀ ਜਾਂਦੀ ਹੈ, ਭੋਗ ਲਵਾਇਆ ਜਾਂਦਾ ਹੈ ਕੋਈ ਵੀ ਕਾਰਜ ਸ਼ੁਰੂ ਕਰਨਾ ਆਵੇ। ਕਿਸੇ ਕਈ ਕਹਿ ਦਿੰਦੇ ਗੁਰੂ ਭੋਗ ਨਹੀਂ ਲਾਉਂਦਾ। ਦੇਖੋ ਦੋ ਪੱਖ ਪ੍ਰਗਟ ਨੇ, ਇੱਕ ਹੈ ਕਰੀ ਪਾਕ ਸਲ ਸੋਚ ਪਵਿੱਤਰਾ ਹੁਣ ਲਾਵਹ ਭੋਗਾਰ ਰਾਏ, ਭੋਗ ਲਾਉਂਦਾ ਹੈ ਗੁਰੂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਜਦੋਂ ਅਰਦਾਸ ਹੁੰਦੀ ਹੈ ਉਹ ਕਹਿ ਦਿੰਦੇ ਨੇ ਪ੍ਰਵਾਨ ਕਰੋ, ਸੰਪਰਦਾਵਾਂ ਕਹਿੰਦੀਆਂ ਭੋਗ ਲਾਓ। ਕਈ ਚੰਗੇ ਭਲੇ ਪ੍ਰਚਾਰਕ ਕਹਿ ਦਿੰਦੇ ਨੇ ਗੁਰੂ ਭੋਗ ਨਹੀਂ ਲਾਉਂਦਾ। ਪਹਿਲਾਂ ਤੇ ਮੈਂ ਇੱਕ ਗੱਲ ਦੱਸ ਦਵਾਂ ਵੀ ਜਿਹੜਾ ਤਰਕ ਇੱਕ ਸਾਖੀ ਤੇ ਲੱਗੇਗਾ ਉਹ ਦੂਜੀ ਤੇ ਵੀ ਲੱਗੇਗਾ। ਜਿਸ ਟੂਲ ਨਾਲ ਤੁਸੀਂ ਸੱਜੀ ਕੰਧ ਸੁੱਟੋਗੇ ਖੱਬੀ ਵੀ ਡਿੱਗੇਗੀ। ਉਹ ਜਿਹੜੇ ਪਰਿਵਾਰ ਦੇ ਵਿੱਚ ਇਹ ਕਿੰਤੂ ਪਰੰਤੂ ਕੋਈ ਪ੍ਰਚਾਰਕ ਕਰੇ ਵੀ ਮੈਨੂੰ ਲੱਗੀ ਭੁੱਖ, ਤੁਸੀਂ ਰਟੇ ਨੂੰ ਫੜਿਆ ਭੋਗ ਲਵਾਉਣਾ, ਕੀ ਪਖੰਡ ਕਰਦੇ ਹੋ, ਲਿਆਓ ਇੱਧਰ ਸ਼ਕੀਏ। ਗੁਰੂ ਗ੍ਰੰਥ ਇੱਕ ਕਿਤਾਬ ਹੈ, ਭੋਗ ਲਾਉਂਦਾ ਉਹਦਾ ਤੇ ਮੂੰਹ ਹੈ ਨਹੀਂ, ਲਿਆਓ ਜਲ ਪਾਣੀ ਸ਼ਕੀਏ। ਜਿਹਨਾਂ ਦਾ ਮੂੰਹ ਹੈ ਉਹ ਭੁੱਖੇ ਮਰਨ ਡਏ ਨੇ, ਲਿਆਓ ਛਕਾਓ। ਤੋ ਘਰ ਵਾਲੇ ਸੋਚਦੇ ਵੀ ਗੱਲ ਤੇ ਠੀਕ ਕਹਿੰਦਾ ਹੈ, ਤੇ ਜਦੋਂ ਭੋਜਨ ਛਕ ਲਿਆ ਤੇ ਘਰ ਵਾਲਿਆਂ 500 ਪੌਂਡ ਕੱਢ ਕੇ ਹੱਥ ਤੇ ਰੱਖ ਦਿੱਤਾ ਵੀ ਬਾਬਾ ਅਰਦਾਸ ਕਰ ਲੋ, ਲੰਗਰ ਚੱਲਦੇ ਰਹਿਣ, ਰੋਗ ਸੋਗ ਮਿਟੇ ਰਹਿਣ, ਬੱਚਿਆਂ ਨੂੰ ਚੰਗੀ ਵਿਦਿਆ ਪ੍ਰਾਪਤ ਹੋਵੇ, ਗੁਰਸਿੱਖੀ ਜੀਵਨ ਪ੍ਰਾਪਤ ਹੋਵੇ। ਤੇ ਬਾਬੇ ਨੇ ਉਸੇ ਵੇਲੇ ਪਾ ਕੇ ਗਲ ਵਿੱਚ ਪੱਲਾ 2.5 ਮੀਟਰ ਦਾ ਤੇ ਅਰਦਾਸ ਉਸੇ ਗ੍ਰੰਥ ਅੱਗੇ ਕੀਤੀ ਜਿਹਦੇ ਬਾਰੇ ਕਹਿੰਦਾ ਸੀ ਇਹਦਾ ਮੂੰਹ ਹੈ ਨਹੀਂ। ਹੁਣ ਤਰਕ ਇੱਥੇ ਲੱਗਦਾ ਹੈ ਵੀ ਤੂੰ ਕਮਲਿਆਂ ਬਣਾ ਰਿਹਾ ਲੋਕਾਂ ਨੂੰ 500 ਰੁਪਇਆ ਲੈ ਕੇ, ਇਹਦੇ ਤੇ ਕੰਨ ਵੀ ਨਹੀਂ ਲੱਗੇ ਕਿਤੇ। ਜਦੋਂ ਆਪ ਨੂੰ 500 ਮਿਲਣਾ ਹੈ ਉਦੋਂ ਗੁਰੂ ਸਭ ਜਾਣੀ ਜਾਣ। ਥੋੜੇ ਜਿਹੇ ਅਸੀਂ ਵੀ ਸਿਆਣੇ ਹੋਈਏ ਨਾ ਵੀ ਜੇ ਅਗਲਾ ਤਰਕ ਕਰਦਾ ਤੁਸੀਂ ਤਰਕ ਨੂੰ ਤਰਕ ਨਾਲ ਕੱਟੋ। ਹੁਣ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਜੀ ਭੋਗ ਲਾਉਂਦਾ ਹੈ ਕਿ ਨਹੀਂ, ਤੇ ਮਹਾਰਾਜ ਕਹਿੰਦੇ ਨੇ ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ, ਨਥਿੰਗ ਇਜ਼ ਬਿਯੋਂਡ ਗੁਰੂ ਗ੍ਰੰਥ ਸਾਹਿਬ, ਵਟ ਐਵਰ ਹੀ ਡਿਜ਼ਾਇਰ ਕਮਸ ਟੂ ਪਾਸ, ਜੋ ਚਾਹੁੰਦਾ ਹੈ ਹੋ ਜਾਂਦਾ ਹੈ। ਜੇ ਅਰਦਾਸ ਸੁਣਦਾ ਹੈ ਨਾ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਗੁਰੂ ਨਾਨਕ ਸਾਹਿਬ ਕਹਿੰਦੇ ਸੁਣਦਾ। ਯਕ ਅਰਜ਼ ਗੁਫਤੰਗ ਪੇਸ ਤੋਂ ਦਰਗੋਸ ਕੁਨ ਕਰਤਾਰ, ਫਾਰਸੀ ਦੇ ਬੋਲ ਨੇ, ਕੰਨ ਨੇੜੇ ਕਰ ਤੂੰ ਸੁਣਦਾ ਹੈ ਅਰਦਾਸ, ਤੇ ਉਹ ਭੋਗ ਵੀ ਲਾਉਂਦਾ ਹੈ। ਅੱਛਾ ਸਿੱਖ ਸ਼ੰਕਾ ਕਰਦੇ ਵੀ ਭੋਗ ਨਹੀਂ ਲਾਉਂਦਾ, ਜਿਹੜੇ ਮੁਸਲਮਾਨ ਨੇ ਨਾ ਤੇ ਕ੍ਰਿਸਚਨ ਨੇ ਉਹਨਾਂ ਨੂੰ ਆਖਿਓ ਵੀ ਆ ਕੜਾਹ ਪ੍ਰਸ਼ਾਦ ਛਕੋ, ਨੇੜੇ ਨਹੀਂ ਜਾਣਗੇ, ਗੁਰਦੁਆਰੇ ਭਾਵੇਂ ਆ ਜਾਣ ਕੜਾਹ ਨਹੀਂ ਛਕਦੇ। ਉਹਦਾ ਕਾਰਨ ਕੀ ਹੈ? ਉਹ ਕਹਿੰਦੇ ਨਾ ਤੁਹਾਡੇ ਗੁਰੂ ਦੀ ਕਲਾਮ ਪੜ੍ਹੀ ਗਈ ਹੈ, ਇਹਦੇ ਤੇ ਮੰਤਰ ਪੜਿਆ ਗਿਆ ਹੈ, ਕਿਰਪਾਨ ਵਿੱਚ ਮੰਤਰ ਵਿੱਚ ਤਾਕਤ ਹੈ, ਸਾਡਾ ਧਰਮ ਤੋਂ ਅਕੀਦਾ ਕਟੇਗਾ, ਅਸੀਂ ਨਹੀਂ ਤੁਹਾਡਾ ਪ੍ਰਸ਼ਾਦ ਖਾਣਾ। ਓਦਾਂ ਜੋ ਮਰਜ਼ੀ ਛਕਾਈ ਜਾਓ, ਤਲਵਾਰ ਭੇਟ ਨਹੀਂ ਛਕਣਗੇ। ਸੱਤ ਬਗਾਨੇ ਲੋਕਾਂ ਨੂੰ ਯਕੀਨ ਹੈ ਵੀ ਗੁਰੂ ਦੀ ਬਾਣੀ ਦੀ ਕਰਾਮਾਤ ਹੈ, ਆਨੰਦ ਸਾਹਿਬ ਪੜਿਆ ਸੀ ਦੇਗ ਬਣਾਉਂਦਿਆਂ, ਇਹ ਤਲਵਾਰ ਭੇਟਾ ਹੋਇਆ ਕਿਰਪਾਨ ਭੇਟਾ ਹੋਇਆ ਨਹੀਂ ਛਕਣਾ, ਤੇ ਸਾਡੇ ਵਾਲਾ ਕਮਲਿਆਂ ਦਾ ਟੋਲਾ ਆ ਕੇ ਭੋਗ ਨਹੀਂ ਲਾਉਂਦਾ ਗੁਰੂ। ਜੇ ਭੋਗ ਨਹੀਂ ਲਾਉਂਦਾ ਤੇ ਜਿਹੜੇ ਕਮੇਟੀਆਂ ਵਾਲੇ ਪ੍ਰਵਾਨ ਕਰੋ ਕਹਿੰਦੇ ਨੇ, ਤੇ ਫਿਰ ਪ੍ਰਵਾਨ ਵੀ ਕਿੱਥੇ ਕਰਦਾ, ਉਹਦਾ ਕਿਹੜਾ ਮੂੰਹ ਦਿਖਦਾ ਹੈ? ਗੁਰੂ ਨੂੰ ਸਮਰੱਥ ਕਹਿ ਕੇ ਵਡਿਆਇਆ ਹੈ, ਕਹੋ ਨਾਨਕ ਮੇਰਾ ਗੁਰ ਸਮਰੱਥ ਆ, ਮਾ ਗੁਰੂ ਇਜ਼ ਆਲ ਪਾਵਰਫੁਲ, ਗੁਰੂ ਜੋ ਚਾਹੇ ਕਰ ਸਕਦਾ, ਜੇ ਤੇਰੀ ਅਰਦਾਸ ਸੁਣ ਸਕਦਾ ਤੇ ਭੋਗ ਕਿਉਂ ਨਹੀਂ ਲਾਉਂਦਾ? ਸੋ ਇਸ ਗੱਲ ਨੂੰ ਧਿਆਨ ਨਾਲ ਸਮਝਿਆ ਕਰੋ। ਦੀਨ ਦੁਨੀਆਂ ਦੇ ਮਾਲਕ ਗੁਰੂ ਅਰਜਨ ਸਾਹਿਬ ਕਹਿੰਦੇ ਪ੍ਰਸ਼ਾਦ ਲਿਆਓ ਤੇ ਅਸੀਂ ਲਾਉਣੇ ਭੋਗ, ਸੰਗਤ ਨੂੰ ਵਰਤਾਓ, ਵਿਦਿਆ ਦਾ ਕਾਰਜ ਸ਼ੁਰੂ ਕਰਨਾ ਹੈ। ਗੁਰ ਤਬ ਹੈ ਪ੍ਰਸ਼ਾਦ ਮੰਗਾਇਓ, ਮਨ ਪੰਚ ਤੋਲ ਕਰ ਲਿਆਇਓ, ਪ੍ਰਸ਼ਾਦ ਗਿਆ ਆ, ਭੋਗ ਲੱਗਾ, ਸੰਗਤਾਂ ਨੂੰ ਛਕਾਇਆ ਗਿਆ, ਇਹ ਸਕਲ ਪ੍ਰਸ਼ਾਦ ਵਰਤਾਓ, ਹਰ ਗੋਬਿੰਦ ਆਪ ਪੜਾਓ। ਬਾਬਾ ਬੁੱਢਾ ਜੀ ਤੁਸੀਂ ਬਾਲਕ ਨੂੰ ਪੜਾਉਣਾ ਹੈ, ਹੁਣ ਬਾਬਾ ਬੁੱਢਾ ਜੀ ਦੀ ਨਿਮਰਤਾ ਵੇਖੋ। ਆਖਣ ਲੱਗੇ ਪੁਨ ਸਾਹਿਬ ਬੁੱਢੇ ਭਾਖਾ, ਮੈਂ ਜਾਟ ਘਾਸ ਕੋ ਰਾਖਾ, ਮੈਂ ਜੱਟ ਖੇਤੀ ਕਰਨ ਵਾਲਾ ਤੇ ਮੈਨੂੰ ਮਹਾਰਾਜ ਵਿਦਿਆ ਕਿੱਥੇ ਆਉਂਦੀ ਹੈ? ਮੁਝ ਪੜ੍ਹਨੇ ਕਛੂ ਨਾ ਆਵੈ, ਕਿਆ ਜਾਣੋ ਕਹਾਂ ਪੜ੍ਹਾਵੈ, ਮੈਂ ਕੀ ਪੜ੍ਹਾਵਾਂਗਾ ਇਹਨਾਂ? ਅਨਪੜ੍ਹ ਸਨ। ਪਰ ਦੂਸਰੀ ਤਰਫ ਤੁਸੀਂ 15 ਭਗਤਾਂ ਚੋਂ ਵੇਖ ਲਓ, ਤਕਰੀਬਨ ਹੀ ਸ਼ੂਦਰ ਨੇ, ਤੇ ਸ਼ੂਦਰ ਤੇ ਮੰਦਿਰ ਵਿੱਚ ਜਾ ਨਹੀਂ ਸੀ ਸਕਦਾ, ਤੇ ਉਹਨਾਂ ਸਮਿਆਂ ਚ ਮੰਦਿਰ ਹੀ ਗੁਰੂ ਕੋਲ ਹੁੰਦੇ ਸੀ। ਸਕੂਲ ਤੇ ਹੁੰਦੇ ਨਹੀਂ ਸੀ ਏਦਾਂ ਵੀ ਜਿਹੜੀ ਮਰਜ਼ੀ ਜਾਤ ਦਾ ਬੰਦਾ ਪੜ੍ਹ ਲਵੇ। ਉੱਥੇ ਬ੍ਰਾਹਮਣ ਹੀ ਪੜ੍ਹਦੇ ਸੀ ਤੇ ਪੜ੍ਹਾਉਂਦੇ, ਵੱਡੀ ਗੱਲ ਛਤਰੀਆਂ ਨੂੰ, ਸ਼ੂਦਰ ਵੈਸ਼ ਨੂੰ ਨਹੀਂ ਸੀ ਪੜ੍ਹਾਇਆ ਜਾਂਦਾ। ਤੇ ਹੈਰਾਨੀ ਹੈ ਵੀ ਕਬੀਰ ਜੀ ਸੰਸਕ੍ਰਿਤ ਵਿੱਚ ਬਾਣੀ ਉਚਾਰ ਜਾਂਦੇ ਨੇ ਜਿਹੜੇ ਅਨਪੜ੍ਹ ਨੇ। ਇਹਦਾ ਮਤਲਬ ਮਹਾਂਪੁਰਸ਼ਾਂ ਨੇ ਜਦੋਂ ਚੌਂਕੜਾ ਲਾਉਣਾ ਹੈ ਤੇ ਬਾਣੀ ਦੇ ਝਰਨੇ ਅੰਦਰੋਂ ਫੁੱਟ ਪੈਂਦੇ, ਭਾਵੇਂ ਪੜ੍ਹੇ ਹੋਣ ਜਾਂ ਨਾ ਪੜ੍ਹੇ ਹੋਣ। ਸੋ ਤਾਂ ਮੈਂ ਕਹਿੰਦਾ ਹੁੰਦਾ ਵੀ ਤੁਹਾਡੀ ਗ੍ਰੈਮਰ, ਤੁਹਾਡੀ ਡਾਕਟਰੇਟ, ਤੁਹਾਡੀ ਦੁਨਿਆਵੀ ਵਿੱਦਿਆ ਗੁਰੂ ਗ੍ਰੰਥ ਸਾਹਿਬ ਤੇ ਲਾਗੂ ਨਹੀਂ ਹੋਣੀ। ਇਹ ਕੀ ਹੈ? ਇੱਥੋਂ ਦੀ ਬਾਣੀ ਨਹੀਂ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ, ਗਿਆਨ ਵੇ ਲਵੇ ਦੀ ਤਾਂ ਸੰਥਿਆ ਲੈਣੀ ਪੈਂਦੀ। ਤੂੰ ਪੰਜਾਬੀ ਦੀ ਐਮ ਏ ਵੀ ਕੀਤੀ ਹੋਵੇ, ਤੂੰ ਸ਼ੁੱਧ ਨਹੀਂ ਪੜ੍ਹ ਸਕਦਾ ਬਾਣੀ। ਤੈਨੂੰ ਪਤਾ ਹੀ ਨਹੀਂ ਹੈ ਮੋਹਾਰਨੀ ਦਾ ਉਚਾਰਨ ਕੀ ਹੈ। ਪਰ ਅਸੀਂ ਨਾ ਬਹਿਸ ਕਰਦੇ, ਮੈਂ ਤੇ ਤਾਬਿਆ ਚ ਬਹਿ ਕੇ ਬਾਣੀ ਪੜ੍ਹਨੀ, ਕੌਣ ਹੁੰਦੇ ਮੈਨੂੰ ਰੋਕਣ ਵਾਲੇ? ਗੁਰਦੁਆਰੇ ਵਾਲਿਆਂ ਦੀ ਕੀ ਜ਼ਰੂਰਤ ਹੈ ਰੋਕਣ ਮੈਨੂੰ? ਮੈਂ ਕਈ ਵਾਰ ਬੇਨਤੀ ਕਰਦਾ ਨਾ ਵੀ ਭਾਈ ਤੂੰ ਚੱਲ, ਜ਼ਰੂਰਤ ਤੇ ਕੀ ਸਾਡੀ, ਤੈਨੂੰ ਰੋਕੀਏ, ਤੂੰ ਹੈ ਕੌਣ ਹੈ? ਮੈਂ ਤੇ ਡਾਕਟਰ ਹਾਂ ਜੀ, ਮੈਂ ਬੀ ਡੀ ਐਸ ਕੀਤੀ ਹੈ, ਡਾਕਟਰੇਟ ਕੀਤੀ ਹੈ, ਮੈਂ ਦੰਦਾਂ ਦਾ ਡਾਕਟਰ। ਤੇ ਮੈਂ ਕਿਹਾ ਵੀ ਜੇ ਮੈਂ ਤੇਰੇ ਕਲੀਨਿਕ ਵਿੱਚ ਆ ਕੇ ਆਖਾਂ ਵੀ ਪਰਾਂ ਹੋ ਜਾ, ਪਲਾਸ ਜਿਹਾ ਮੈਨੂੰ ਫੜਾ, ਅੱਜ ਤੋਂ ਦੰਦ ਮੈਂ ਕੱਢਣੇ ਪਾਉਣੇ ਨੇ, ਕਹਿੰਦਾ ਹਾਸੋ ਹੀ ਨਹੀਂ ਬਾਤ, ਤੁਸੀਂ ਡਾਕਟਰ ਨਹੀਂ ਹੋ। ਤੇ ਮੈਂ ਕਿਹਾ ਤੂੰ ਫਿਰ ਗੁਰੂ ਦਾ ਗ੍ਰੰਥੀ ਨਹੀਂ ਹੈ, ਆਪਣੇ ਪ੍ਰੋਫੈਸ਼ਨ ਵਿੱਚ ਤੂੰ ਨਹੀਂ ਕਿਸੇ ਨੂੰ ਦਖਲ ਦੇਣ ਦਿੰਦਾ, ਤੇ ਜਿਹੜਾ ਗੁਰਦੁਆਰੇ ਪ੍ਰੋਫੈਸ਼ਨ ਹੈ ਗ੍ਰੰਥੀਆਂ ਦਾ, ਪਾਠੀਆਂ ਦਾ, ਸੇਵਾਦਾਰਾਂ ਦਾ, ਉਹਨਾਂ ਨੂੰ ਤੂੰ ਧੱਕੇ ਮਾਰੀ ਜਾਣਾ, ਇਹ ਵੀ ਇੱਕ ਪ੍ਰੋਫੈਸ਼ਨ ਹੈ। ਸੋ ਇਸ ਗੱਲ ਨੂੰ ਸਮਝਿਆ ਕਰੋ, ਫਿਜ਼ੀਓਥੈਰੇਪਿਸਟ ਦੰਦਾਂ ਦਾ ਇਲਾਜ ਨਹੀਂ ਕਰ ਸਕਦਾ, ਡੈਂਟਿਸਟ ਹੱਡੀਆਂ ਦਾ ਇਲਾਜ ਨਹੀਂ ਕਰ ਸਕਦਾ, ਆਪੋ ਆਪਣੀ ਫੀਲਡ ਵਿੱਚ ਪਕੜ ਹੁੰਦੀ ਹੈ। ਇਸੇ ਕਰਕੇ ਤੇਰੇ ਕੋਲ ਹੋਵੇਗੀ ਦੁਨਿਆਵੀ ਵਿੱਦਿਆ, ਪਰ ਇਹ ਦੇਵ ਬਾਣੀ ਹੈ, ਇਹਦੀ ਸੰਥਿਆ ਲੈਣੀ ਪੈਂਦੀ ਹੈ। ਜਿਹਨੇ ਕਦੇ ਕੁੱਤੇ ਨੂੰ ਸੋਟੀ ਨਹੀਂ ਮਾਰੀ, ਉਹ ਗੁਰੂ ਘਰ ਦੀ ਮਰਿਆਦਾ ਵਿੱਚ ਦਖਲ ਦੇਵੇਗਾ ਜੀ, ਮੈਂ ਇੱਦਾਂ ਕਰਨਾ ਉੱਦਾਂ ਕਰਨਾ। ਤੁਹਾਡਾ ਜੇ ਤਾਂ ਇਹ ਪ੍ਰੋਫੈਸ਼ਨ ਹੈ, ਦਖਲ ਦੇ ਸਕਦੇ ਹੋ, ਤੇ ਜੇ ਨਹੀਂ ਇਹ ਪ੍ਰੋਫੈਸ਼ਨ, ਮੱਥਾ ਟੇਕੋ, ਸੇਵਾ ਕਰੋ ਤੇ ਵਾਹਿਗੁਰੂ ਵਾਹਿਗੁਰੂ ਕਰੋ, ਦਖਲ ਦੇਣ ਦੀ ਲੋੜ ਨਹੀਂ ਹੈ। ਜਿਵੇਂ ਤੁਸੀਂ ਆਪਣੇ ਪ੍ਰੋਫੈਸ਼ਨ ਵਿੱਚ ਦਖਲ ਪਸੰਦ ਨਹੀਂ ਕਰਦੇ, ਇਸੇ ਤਰ੍ਹਾਂ ਹੀ ਗੁਰੂ ਘਰ ਦਾ ਇੱਕ ਸਿਧਾਂਤ ਹੈ, ਜਾਂ ਇਸ ਸਿਧਾਂਤ ਵਿੱਚ ਪੱਕੇ ਹੋ। ਜਿਵੇਂ ਤੁਸੀਂ ਐਮ ਬੀ ਬੀ ਐਸ ਕਰਦੇ ਹੋ, ਡਾਕਟਰ ਬਣਦੇ ਹੋ, ਜਾਂ ਤੇ ਸਿੱਖੋ, ਬਾਣੀ ਪੜ੍ਹੋ, ਸੰਥਿਆ ਲਓ, ਦਖਲ ਦਿਓ। ਪਰ ਨਹੀਂ, ਇੱਧਰ ਪ੍ਰੋਫੈਸ਼ਨਲੀ ਇਨਵੋਲਵ ਨਹੀਂ ਹੋਣਾ, ਉਦਾਂ ਦਖਲ ਦੇਣ ਆਪਾਂ ਸਾਰੇ ਆ ਜਾਂਦੇ ਹਾਂ। ਸੋ ਬਾਣੀ ਝਰਨੇ ਨੇ ਜਿਹੜੇ ਪ੍ਰਗਟ ਹੁੰਦੇ ਨੇ, ਨਾ ਕਬੀਰ ਜੀ ਪੜ੍ਹੇ, ਨਾ ਸਦਨਾ ਜੀ ਪੜ੍ਹੇ, ਕਸਾਈ ਨੇ, ਜਾਤ ਨੀਵੀਂ ਹੈ ਬ੍ਰਾਹਮਣ ਅਨੁਸਾਰ, ਰਵਿਦਾਸ ਜੀ ਚਮਿਆਰ ਨੇ ਬ੍ਰਾਹਮਣ ਅਨੁਸਾਰ ਨਹੀਂ ਪੜ੍ਹੇ, ਨਾਮਦੇਵ ਜੀ ਛਿੰਬੇ ਨੇ ਬ੍ਰਾਹਮਣ ਅਨੁਸਾਰ ਨਹੀਂ ਪੜ੍ਹਨ ਦਿੱਤਾ ਗਿਆ, ਪਰ ਬਾ ਕਮਾਲ ਅਲਫਾਜ਼ ਨੇ ਉਹਨਾਂ ਦੇ ਬਾਣੀ ਵਿੱਚ। ਦੁਨਿਆਵੀ ਵਿੱਦਿਆ ਚੋਂ ਬ੍ਰਹਮ ਗਿਆਨ ਨਹੀਂ ਪੈਦਾ ਹੁੰਦਾ, ਪਰ ਬ੍ਰਹਮ ਗਿਆਨ ਚੋਂ ਦੁਨਿਆਵੀ ਵਿੱਦਿਆ ਪੈਦਾ ਹੋ ਜਾਂਦੀ ਹੈ। ਜਿਵੇਂ ਨਦੀ ਚੋਂ ਸਾਗਰ ਨਹੀਂ ਪੈਦਾ ਹੁੰਦਾ, ਸਾਗਰ ਚ ਹਜ਼ਾਰਾਂ ਨਦੀਆਂ ਮਿਲ ਜਾਂਦੀਆਂ ਨੇ। ਬਾਬਾ ਬੁੱਢਾ ਅਨਪੜ੍ਹ ਨੇ, ਪਰ ਗੁਰੂ ਨਾਨਕ ਸਾਹਿਬ ਨੇ ਜਦੋਂ 12 ਵਰਿਆਂ ਦੀ ਉਮਰ ਚ ਛਾਤੀ ਨਾਲ ਲਾ ਕੇ ਆਖਿਆ ਸੀ ਨਾ, ਤੂੰ ਬੁੱਢਾ ਹੈ, ਬੂੜਾ ਨਹੀਂ ਹੈ। ਤੇ ਬੁੱਢੇ ਦਾ ਭਾਵ ਬਜ਼ੁਰਗੀਆਂ ਵਾਲਾ, ਉਦੋਂ ਬ੍ਰਹਮ ਗਿਆਨ ਹੋ ਗਿਆ ਸੀ, ਸਾਰੀਆਂ ਵਿੱਦਿਆ ਪ੍ਰਗਟ ਹੋ ਗਈਆਂ ਸਨ। ਪਰ ਨਿਮਰਤਾ ਹੈ, ਕਹਿੰਦੇ ਮੈਂ ਘਾਈਆ, ਮੈਂ ਖੇਤੀ ਕਰਨ ਵਾਲਾ, ਤੁਹਾਡਾ ਸੇਵਾਦਾਰ, ਮੈਂ ਇਹਨਾਂ ਨੂੰ ਕੀ ਪੜ੍ਹਾਵਾਂ? ਬਾਣੀ ਕਹਿੰਦੀ ਹੈ, ਨਾਨਕ ਸੋ ਸੂਰਾ ਵਰਿਆਮ, ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ। ਵੱਡਾ ਸੂਰਾ ਉਹ ਹੈ ਜਿਹਦੇ ਚ ਹੰਕਾਰ ਨਹੀਂ। ਬਾਬਾ ਬੁੱਢਾ ਜੀ ਐਸੇ ਮਹਾਂਪੁਰਸ਼ ਨੇ, ਔਰ ਜਿਹਦੇ ਚ ਹੰਕਾਰ ਨਹੀਂ। ਗੁਰਮੁਖ ਨਾਮ ਸਾਲਾ ਹੈ ਜਨਮ ਸਵਾਰਿਆ, ਉਹਨਾਂ ਦਾ ਹੀ ਜਨਮ ਸੌਰ ਦਾ ਹੈ, ਸਫਲਾ ਹੈ। ਜਿਹੜੇ ਹੰਕਾਰ ਮਾਰਦੇ ਨੇ ਆਪ ਤੇ ਮੁਕਤ ਨੇ, ਕਹਿੰਦੇ ਆਪ ਹੋਆ ਸਦਾ ਮੁਕਤ, ਸਭ ਕੁੱਲ ਨਿਸਤਾਰਿਆ। ਕੁੱਲਾਂ ਵੀ ਤਰ ਜਾਂਦੀਆਂ ਉਹਦੀਆਂ, ਜਿਹੜਾ ਨਿਰਮਾਣ ਹੋ ਜਾਂਦਾ ਹੈ। ਦੇ ਸੇਵ ਆਲ ਦੇਅਰ ਅਨਸੈਸਟਰਸ, ਆਪ ਤੇ ਉਹ ਮੁਕਤ ਨੇ, ਪਰਿਵਾਰ ਨੂੰ ਵੀ ਤਾਰ ਲੈਂਦੇ ਨੇ। ਫਿਰ ਗੁਰੂ ਅਰਜਨ ਸਾਹਿਬ ਨੇ ਜਵਾਬ ਦਿੱਤਾ, ਸ਼੍ਰੀ ਅਰਜਨ ਸੁਣ ਕਰ ਭਾਖੈ ਤੁਮ ਸਕਲ ਸ਼ਕਤ ਕੋ ਰਾਖੈ। ਬਾਬਾ ਬੁੱਢਾ ਜੀ, ਤੁਸੀਂ ਸਭ ਸ਼ਕਤੀਆਂ ਦੇ ਮਾਲਕ ਹੋ। ਇਹਨੂੰ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ, ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਉੱਚੋ ਉੱਚਾ ਹੁੰਦਾ, ਚਾਹੇ ਨਿਰਮਾਣਤਾ ਵਿੱਚ ਉਹ ਆਖੇ ਮੈਂ ਨੀਵਾਂ ਹਾਂ। ਬਾਬਾ ਬੁੱਢਾ ਜੀ ਨੇ ਸਿਰ ਝੁਕਾਇਆ, ਬਚਨ ਮੰਨਿਆ, ਗੁਰਮੁਖੀ ਪੜ੍ਹਾਉਣ ਲਈ ਨਾ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਪੱਟੀ ਤੇ 35 ਲਿਖੀ ਇੱਕ ਓਅੰਕਾਰ ਤੋਂ ਲੈ ਕੇ ਡਾੜੇ ਤੱਕ 18-20 ਲਫ਼ਜ਼ ਲਿਖ ਦਿੱਤੇ। ਗੁਰ ਅਗਰ ਨਿਵਾਯੋ ਮਾਥਾ ਗਹਿ ਪਟੀਆ ਆਪਣੇ ਹਾਥਾ। ਸ਼੍ਰੀ ਹਰਗੋਬਿੰਦ ਸਾਹਿਬ ਨੂੰ ਸਿਰ ਝੁਕਾ ਕੇ ਭਾਵਨਾ ਦੇ ਨਾਲ ਕਹਿੰਦੇ ਜੀ ਆ ਪੱਟੀ ਪੜ੍ਹੋ, ਸਭ 35 ਲਿਖ ਕਰ ਦੀਨੀ, ਹਰ ਗੋਬਿੰਦ ਜੀ ਕਰ ਲੀਨੀ। ਤੋ ਗੁਰਾਂ ਨੇ ਹੱਥ ਵਿੱਚ ਫੜ ਲਈ। ਹੈਰਾਨੀ ਇਸ ਗੱਲ ਦੀ ਹੈ, ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਨੇ, ਪਹਿਲੇ ਦਿਨ 35 ਪੜ੍ਹਨ ਲਈ ਦਿੱਤੀ ਤੇ ਗੁਰਾਂ ਨੇ ਪੜ੍ਹ ਲਈ। ਦੁਨਿਆਵੀ ਬੱਚਾ ਹੁੰਦਾ ਪ੍ਰਨਾਊਂਸ ਕਰਨਾ ਸਿਖਾਉਣਾ ਪੈਂਦਾ, ਅੜਾੜਾ ਹੀ ਨਹੀਂ ਕਹਿਣਾ ਆਉਂਦਾ, ਕਈਆਂ ਨੂੰ ਉਮਰ ਲੰਘ ਜਾਂਦੀ ਹੈ। ਨੰਗਾ ਨਹੀਂ ਕਹਿਣਾ ਆਉਂਦਾ, ਨਾਣਾ ਨਹੀਂ ਕਹਿਣਾ ਆਉਂਦਾ, ਅੰਗਰੇਜ਼ੀ ਚ ਲਫ਼ਜ਼ ਬਣੇ ਹੀ ਨਹੀਂ ਇਸ ਧੁਨੀ ਦੇ, ਇਸ ਆਵਾਜ਼ ਦੇ। ਬੜਾ ਛੋਟਾ ਜਿਹਾ ਦਾਇਰਾ ਅੰਗਰੇਜ਼ੀ ਦਾ, ਪੰਜਾਬੀ ਸਾਗਰ ਹੈ। ਪਰ ਮੈਂ ਸਭ ਤੋਂ ਸੌਖੀ ਭਾਸ਼ਾ ਅੰਗਰੇਜ਼ੀ ਨੂੰ ਸਮਝਦਾ, ਜਿਹੜੀ ਸਿੱਖਣੀ ਬੜੀ ਸੌਖੀ ਹੈ, ਹੈ ਹੀ ਕੁਝ ਨਹੀਂ, ਵਿਸਥਾਰ ਹੀ ਕੁਝ ਨਹੀਂ ਹੈ। ਬਾਣੀ ਦੇ ਅਰਥ ਕਰ ਲਓ, ਇੱਕ ਇੱਕ ਅਰਥ ਹੈ। ਆ ਗੁਰਮੁਖੀ ਵਿੱਚ ਉਤਰ ਜਾਓ, ਸੰਤ ਗੁਰਬਚਨ ਸਿੰਘ ਪਿੰਡਰਾਂ ਵਾਲੇ, ਹੋਰ ਮਹਾਂਪੁਰਸ਼, 15-15, 20-20 ਅਰਥ। ਗੁਰਮੁਖੀ ਦਾ, ਪਰਸ਼ੀਅਨ ਦਾ, ਸੰਸਕ੍ਰਿਤ ਦਾ ਵਿਸਥਾਰ ਸਭ ਤੋਂ ਜ਼ਿਆਦਾ ਹੈ, ਬਾਕੀ ਬੜੀਆਂ ਹਲਕੀਆਂ ਭਾਸ਼ਾ ਨੇ। ਉਹ 35 ਜਿਹੜੀ ਕੁਝ ਸਮਾਂ ਲੱਗਦਾ ਹੈ ਸਿੱਖਣ ਲਈ, ਉਹ ਲਿਖ ਕੇ ਦਿੱਤੀ ਤੇ ਮਹਾਰਾਜ ਪੜ੍ਹਤੀ। ਦੂਜੇ ਦਿਨ ਕਹਿੰਦੇ ਲਗਾ ਮਾਤਰਾਂ ਸਿਖਾਉਣੀਆਂ, ਲਿਖ ਕੇ ਦਿੱਤੀਆਂ ਮਹਾਰਾਜ ਨੇ, ਉਹ ਵੀ ਪੜ੍ਹ ਦਿੱਤੀਆਂ। ਤੇ ਤੀਜੇ ਦਿਨ ਪਾਤਸ਼ਾਹ ਨੂੰ ਕਹਿੰਦੇ ਵਾਕ ਲਿਖੋ, ਤੇ ਉਹ ਵੀ ਲਿਖ ਦਿੱਤੇ। ਹੈਰਾਨ ਹੈ ਸੰਗਤ ਸਮੇਤ ਬਾਬਾ ਬੁੱਢਾ ਜੀ ਵੀ, 3 ਦਿਨਾਂ ਚ ਸਾਰੀ ਖੇਡ ਖਤਮ। ਏਦਾਂ ਹੈ, ਗੁਰੂ ਸਾਗਰ ਹੈ, ਜਲ ਧਰਤੀ ਦੇ ਹੇਠਾਂ ਸਾਰੇ ਹੈ, ਪ੍ਰਗਟ ਕਰਨ ਲਈ ਕੂਆਂ ਪੁੱਟਣਾ ਪੈਂਦਾ, ਵਨਸਪਤੀ ਵਿੱਚ ਅੱਗ ਹੈ, ਤੀਲੀ ਲਾਉਣੀ ਪੈਂਦੀ ਹੈ। ਸਰਬ ਵਿਦਿਆਵਾਂ ਦੇ ਮਾਲਕ ਅਕਾਲ ਪੁਰਖ ਆਪ ਸ਼੍ਰੀ ਹਰਗੋਬਿੰਦ ਬਣੇ ਨੇ, ਤੋ ਬਾਬਾ ਬੁੱਢਾ ਜੀ ਨੇ ਤੇ ਕੇਵਲ ਤੀਲੀ ਲਾਈ ਹੈ। ਇਤਿਹਾਸ ਦੇ ਬੋਲ ਨੇ, ਜੋ ਲੇਕਰ ਹਾਥ ਪੜਾਵੈ ਤਤਕਾਲ ਸੋ ਬਾਚ ਸੁਣਾਵੈ। ਇਹ ਕੀ ਕਾਰਨ ਹੈ ਕਵੀ ਸੰਤੋਖ ਸਿੰਘ ਜੀ, ਏਦਾਂ ਬੱਚੇ ਤੇ ਨਹੀਂ ਕਰ ਸਕਦੇ, ਗੁਰੂ ਕਿਵੇਂ ਕਰਦਾ ਹੈ? ਬੱਚਿਆਂ ਦੀ ਤੇ ਉਮਰ ਲੰਘ ਜਾਂਦੀ ਵਿਦਿਆ ਸਿੱਖਦੇ। ਕਹਿੰਦੇ ਸਭ ਵਿਦਿਆ ਕਾਰਨ ਜੋਈ, ਲੱਗ ਪੜਨ ਗੁਰਮੁਖੀ ਸੋਈ। ਸਾਰੀਆਂ ਵਿਦਿਆਵਾਂ ਬਣਾਉਣ ਵਾਲਾ ਅਕਾਲ ਪੁਰਖ ਅੱਜ ਆਪ ਗੁਰੂ ਹਰਗੋਬਿੰਦ ਬਣ ਕੇ ਗੁਰਮੁਖੀ ਪੜ ਰਿਹਾ ਹੈ, ਇਸ ਕਰਕੇ ਇਹਨੂੰ ਸਿੱਖਣ ਦੀ ਲੋੜ ਨਹੀਂ, ਸਭ ਕੁਝ ਪ੍ਰਗਟ ਹੈ, ਇਹ ਸਭ ਕੁਝ ਜਾਣਦਾ ਹੈ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਜੀ ਏਦਾਂ ਹੋ ਸਕਦਾ? ਮਹਾਰਾਜ ਕਹਿੰਦੇ ਗੁਰਦੇਵ ਦਾਤਾ ਹਰ ਨਾਮ ਉਪਦੇਸ਼ੈ, ਗੁਰਦੇਵ ਮੰਤ ਨਿਰੋਧਰਾ। ਗੁਰੂਦੇਵ ਦਾਤਾ ਹੈ, ਗੁਰਦੇਵ ਕਰਤਾ ਸਭ ਪਾਪ ਹਰਤਾ। ਗੁਰੂ ਇਜ਼ ਦਾ ਕ੍ਰੀਏਟਰ, ਗੁਰੂ ਇਜ਼ ਦਾ ਡੂਅਰ, ਗੁਰੂ ਇਜ਼ ਡਿਵਾਈਨ। ਗੁਰੂ ਵਰਗਾ ਕੌਣ ਹੈ? ਤੇ ਜਿਹੜਾ ਆਪ ਕਰਤਾ ਹਰਤਾ ਹੈ, ਵਿਦਿਆਵਾਂ ਬਣਾਉਣ ਵਾਲਾ ਹੈ, ਉਹਦੇ ਲਈ ਕੀ ਮੁਸ਼ਕਲ ਹੈ? ਸੋ ਐਸੇ ਰਹਿਮਤਾਂ ਦੇ ਮਾਲਕ, ਅਜ਼ਮਤਾਂ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਗਿਆਨ ਬਖਸ਼ਣ ਵਾਲੇ ਨੇ, ਉਹਨਾਂ ਨੂੰ ਪੜ੍ਹਨ ਦੀ ਲੋੜ ਨਹੀਂ। ਕੇਵਲ ਮਨੁੱਖੇ ਜਾਮੇ ਚਾਏ ਨੇ ਤੇ ਕੌਤਕ ਕਰਦੇ ਨੇ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼। ਗੁਰੂ ਤੇ ਗਿਆਨ ਦਾ ਦਾਤਾ ਹੈ, ਗੁਰ ਕਰਤਾ ਗੁਰ ਕਰਨਾ ਜੋਗ, ਗੁਰ ਪਰਮੇਸ਼ਰ ਹੈ ਪੀ ਹੋਗ। ਗੁਰੂ ਪਰਮੇਸ਼ਰ ਹੈ, ਗੁਰੂ ਇਜ਼ and always shall be the transcendent Lord.
ਹਰ ਯੁੱਗ ਵਿੱਚ ਹੈ, ਖੁਦਾ ਦਾ ਰੂਪ ਹੈ, ਕਰਨ ਯੋਗ ਕਰਤਾ, ਜੋ ਹੋ ਰਿਹਾ ਹੈ, ਜੋ ਹੋਵੇਗਾ, ਗੁਰੂ ਦੇ ਹੁਕਮ ਵਿੱਚ ਸਾਰੀ ਖੇਡ ਚੱਲਦੀ ਹੈ। ਸੋ ਏਦਾਂ ਸ਼੍ਰੀ ਹਰਗੋਬਿੰਦ ਸਾਹਿਬ ਨੇ ਵਿਦਿਆ ਪ੍ਰਗਟ ਕੀਤੀ ਹੈ। ਸਮਾਂ ਆਇਆ 1620 ਬਿਕਰਮੀ ਵੈਸਾਖ ਵਧੀ ਸਪਤਮੀ ਦਾ, ਸ਼ਹੀਦੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ। ਬੜੇ ਕਾਰਨ ਨੇ, ਜੇ ਤੁਸੀਂ ਮੁੱਖ ਕਾਰਨ ਜਾਣਨਾ ਚਾਹੁੰਦੇ ਹੋ ਤੇ ਉਹ ਹੈ ਜਹਾਂਗੀਰ ਦੀ ਸਿੱਖ ਧਰਮ ਨਾਲ ਈਰਖਾ, ਜੋ ਆਪ ਆਟੋਬਾਇਓਗ੍ਰਾਫੀ ਵਿੱਚ ਲਿਖਦਾ ਹੈ। ਫਾਰਸੀ ਦੀ ਪੁਸਤਕ ਹੈ ਤੁਜ਼ਕੇ ਜਹਾਂਗੀਰੀ, ਉਹਦੀ ਡਾਇਰੀ ਹੈ ਨਿਤ ਦੀ, ਜੋ ਕਰਨੀ ਸੀ ਉਹ ਲਿਖਦਾ ਹੁੰਦਾ ਸੀ। ਅਮੀਰ ਲੋਕਾਂ ਦੀ ਆਦਤ ਹੁੰਦੀ ਹੈ ਨਾ ਵੀ ਅੱਜ ਆਹ ਕੀਤਾ ਤੇ ਅੱਜ ਉਹ ਕੀਤਾ, ਉਹ ਲਿਖੀ ਜਾਂਦੇ ਨੇ। ਉਹ ਸਾਫ ਲਿਖਦਾ ਹੈ, ਕਹਿੰਦਾ ਹੈ ਵੀ ਗੋਇੰਦਵਾਲ ਵਿੱਚ ਜੋ ਦਰਿਆਏ ਬਿਆਸ ਦੇ ਕੰਢੇ ਤੇ ਹੈ, ਗੁਰੂ ਅਰਜਨ ਨਾਮੀ ਇੱਕ ਹਿੰਦੂ ਪੀਰ ਸ਼ੈਖੀ ਦੇ ਭੇਸ ਵਿੱਚ ਰਹਿੰਦਾ ਸੀ। ਚੁਨਾਚੇ ਸਿੱਧੇ ਸਾਦੇ ਹਿੰਦੂਆਂ ਵਿੱਚ ਬਹੁਤ ਸਾਰੇ ਮੂਰਖ ਤੇ ਬੇਅਕਲ ਉਹਦੇ ਸੇਵਕ ਬਣ ਗਏ, ਮੁਸਲਮਾਨਾਂ ਦੇ ਟੋਲੇ ਵੀ ਉਹਦੇ ਸੇਵਕ ਬਣ ਗਏ। ਤੇ ਉਹ ਲਿਖਦਾ ਹੈ ਸਾਰੇ ਪਾਸਿਆਂ ਤੋਂ ਝੂਠ ਦੇ ਪੁਜਾਰੀ ਉੱਥੇ ਆਉਂਦੇ ਸਨ ਤੇ ਤਿੰਨਾਂ ਚੌਵਾਂ ਪੁਸ਼ਤਾਂ ਤੋਂ ਝੂਠ ਦੀ ਦੁਕਾਨ ਉਹਨੇ ਗਰਮ ਕੀਤੀ ਹੋਈ ਸੀ। ਤੋ ਮੈਂ ਚਾਹੁੰਦਾ ਸੀ ਜਾਂ ਤੇ ਇਹਦਾ ਕਤਲ ਕਰ ਦਿੱਤਾ ਜਾਵੇ ਤੇ ਜਾਂ ਇਹਨੂੰ ਮੁਸਲਮਾਨ ਬਣਾਇਆ ਜਾਵੇ। ਅਸਲ ਕਾਰਨ ਇਹ ਹੈ ਸ਼ਹੀਦੀ ਦਾ। ਬਹਾਨੇ ਕਈ ਬਣੇ ਨੇ, ਬਹਾਨੇ ਕੁਝ ਐਸੇ ਸਨ। ਇੱਕੋ ਨਕਸ਼ਬੰਦੀ ਮਤ ਸੰਪਰਦਾਇ ਹੈ ਇਸਲਾਮ ਦੀ, ਉਹਨਾਂ ਵੇਖਿਆ ਸਾਡਾ ਪ੍ਰਭਾਵ ਨਹੀਂ ਰਿਹਾ, ਲੋਕ ਸਿੱਖ ਬਣ ਰਹੇ ਨੇ, ਉਹਨਾਂ ਵੀ ਕੰਨ ਭਰੇ ਜਹਾਂਗੀਰ ਦੇ। ਇੱਕ ਸਖੀ ਸਰਵਰ ਮਤ, ਉਹ ਕਬਰਾਂ ਵਾਲੇ, ਪੰਜਾਬ ਚ ਕਾਫੀ ਕਬਰਾਂ ਜਿਨ੍ਹਾਂ ਦੀਆਂ, ਇਹ ਨਗਾਹੇ ਵਾਲਾ ਪੀਰ ਵੀ ਉਸੇ ਨੂੰ ਹੀ ਕਹਿੰਦੇ ਨੇ, ਉਸੇ ਨੂੰ ਹੀ ਲਾਲਾਂ ਵਾਲਾ ਪੀਰ ਕਹਿ ਦਿੱਤਾ ਜਾਂਦਾ, ਉਸੇ ਨੂੰ ਹੀ ਸਖੀ ਸਰਵਰ ਕਹਿ ਦਿੱਤਾ ਜਾਂਦਾ, ਇਹ ਸਾਰੇ ਨਾਂ ਉਸੇ ਦੇ ਨੇ। ਅੱਛਾ, ਉਹ ਆਪਣੇ ਪੰਜਾਬ ਜੋ ਇੱਧਰ ਰਹਿ ਗਿਆ ਹੈ ਨਾ ਭਾਰਤ ਵਿੱਚ, ਇੱਥੇ ਨਹੀਂ ਆਇਆ ਕਦੇ। ਮਾਈ ਆਇਸ਼ਾ ਜੈਨੁਲ ਅਬਦੀਨ ਦੇ ਘਰ ਇੱਕ ਬੱਚੇ ਦਾ ਆਗਾਜ਼ ਹੋਇਆ, ਸੈਯਦ ਅਹਿਮਦ ਸੁਲਤਾਨ। ਇਹ ਕੋਈ 1125-30 ਦੀ ਗੱਲ ਹੈ। ਇਹ ਜਿਹੜਾ ਸੈਯਦ ਅਹਿਮਦ ਸੁਲਤਾਨ ਸੀ, ਇਹ ਬੰਦਗੀ ਵਾਲਾ ਸੀ, ਇਹਨੇ ਇੱਕ ਡੇਰਾ ਬਣਾਇਆ ਪਿੰਡ ਨਗਾਹੇ, ਡੇਰਾ ਗਾਜੀ ਖਾਂ ਇਲਾਕਾ, ਅੱਜ ਕੱਲ ਦਾ ਪਾਕਿਸਤਾਨ। ਔਰ ਇਹ ਨਗਾਹੇ ਵਾਲਾ ਪੀਰ ਕਰਕੇ ਮਸ਼ਹੂਰ ਹੋਇਆ, ਲਾਲਾਂ ਵਾਲਾ ਪੀਰ, ਲੱਖ ਦਾਤਾ ਸਾਰੇ ਇਹਦੇ ਨਾਮ ਨੇ। ਤੇ 1170-80 ਦੇ ਇਰਦ ਗਿਰਦ ਇਹਨਾਂ ਦੀ ਮੌਤ ਹੋਈ ਹੈ, ਪਰ ਪੰਜਾਬ ਵਿੱਚ ਇਹਨਾਂ ਦੀਆਂ ਕਾਫੀ ਕਬਰਾਂ ਨੇ। ਅਸਲ ਵਿੱਚ ਕਬਰਾਂ ਨਾਲੋਂ ਲੋਕ ਟੁੱਟਣ ਲੱਗ ਪਏ। ਪੰਜਾਬ ਦਾ ਸਭ ਤੋਂ ਵੱਡਾ ਕੇਂਦਰ ਸੀ ਭਾਈ ਮੰਝ ਦਾ ਘਰ, ਤੀਰਥਾ ਚੌਧਰੀ ਉਹਦਾ ਨਾਮ ਸੀ, ਮੰਝ ਉਹਦਾ ਕਲੈਨ ਹੈ, ਆਗੂ ਸੀ ਉਹ। ਹੁਸ਼ਿਆਰਪੁਰ ਦੇ ਇਲਾਕੇ ਪਿੰਡ ਕੰਗ ਮਾਹੀ ਦਾ ਰਹਿਣ ਵਾਲਾ, ਲੋਕਾਂ ਨੂੰ ਇਕੱਠੇ ਕਰਕੇ ਨਿਗਾਹੇ ਲਿਜਾਂਦਾ ਹੁੰਦਾ ਸੀ। ਜਿੱਦਣ ਗੁਰੂ ਅਰਜਨ ਸਾਹਿਬ ਦੇ ਦੀਦਾਰੇ ਹੋਏ, ਪਤਾ ਅੱਖਾਂ ਨਾਲ ਕੀ ਵੇਖਿਆ ਇਹਨੇ, ਅੰਮ੍ਰਿਤਸਰ ਕੋੜੀ ਹੈਂਸਨ ਡਿਜ਼ੀਜ਼ ਦੇ ਮਾਰੇ। ਉਦੋਂ ਇਲਾਜ ਨਹੀਂ ਸੀ ਕੋੜ ਦਾ, ਨਾ ਮੁਰਾਦ ਬਿਮਾਰੀ ਸੀ, ਅੱਜ ਕੱਲ੍ਹ ਤੇ ਐਂਟੀਬਾਇਓਟਿਕ ਆ ਗਏ ਨੇ, ਅੱਜ ਕੋਈ ਹੋਰ ਰੋਗ ਪੈਦਾ ਹੋ ਜਾਂਦਾ ਉਹਦਾ ਇਲਾਜ ਨਹੀਂ, ਏਦਾਂ ਚੱਲਦਾ ਹੀ ਆਇਆ ਦੁਨੀਆਂ ਤੇ। ਉਹਨੇ ਵੇਖਿਆ ਵੀ ਗੁਰੂ ਅਰਜਨ ਸਾਹਿਬ ਦੇ ਚਰਨ ਪਰਸ਼ ਕੇ ਕੋੜੀ ਦਾ ਕੋੜ ਦੂਰ ਹੋ ਗਿਆ ਹੈ, ਗੁਰੂ ਦੀ ਨਜ਼ਰ ਪੈਂਦਿਆਂ ਕੋੜ ਦੂਰ ਹੋ ਗਿਆ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਜਦੋਂ ਰੋਗ ਸੋਗ ਮਿਟ ਗਏ, ਮਨ ਨੂੰ ਸ਼ਾਂਤੀ ਮਿਲੀ ਇਸ ਦਰ ਤੇ ਆ ਕੇ, ਕਹਿੰਦਾ ਮੈਨੂੰ ਸਿੱਖ ਬਣਾ ਲਓ। ਗੁਰੂ ਅਰਜਨ ਸਾਹਿਬ ਕਹਿੰਦੇ, ਉਹ ਭਾਈ ਮੰਝ, ਸਿੱਖੀ ਤੇ ਸਿੱਖੀ ਨਹੀਂ ਟਿਕਦੀ, ਤੂੰ ਤੁਰਕਾਂ ਦਾ ਸਿੱਖ ਹੈ, ਮੈਂ ਤੈਨੂੰ ਸਿੱਖ ਕਿਵੇਂ ਬਣਾਵਾਂ। ਪਹਿਲਾਂ ਤੁਰਕਾਂ ਨੂੰ ਘਰੋਂ ਕੱਢਿਆ, ਫਿਰ ਗੱਲ ਕਰਦੇ ਹਾਂ। ਉਹਦੇ ਘਰ ਵਿੱਚ ਕਬਰਾਂ ਸੀ ਉਹਨੇ ਮਿਟਾ ਦਿੱਤੀਆਂ, ਸਿੱਖ ਬਣ ਗਿਆ। ਤੇ ਜਦੋਂ ਉਹ ਸਿੱਖ ਬਣਿਆ ਹੈ ਨਾ, ਉਦੋਂ ਮੁਸ਼ਕਲ ਇਹ ਖੜੀ ਹੋ ਗਈ, ਸਖੀ ਸਰਵਰੀਆਂ ਨੂੰ ਲੱਗਿਆ ਵੀ ਸਾਡਾ ਵੱਡਾ ਕੇਂਦਰ ਮਿਟ ਗਿਆ। ਇਹਨਾਂ ਵੀ ਜਹਾਂਗੀਰ ਦੇ ਕੰਨ ਭਰੇ ਵੀ ਅਸੀਂ ਤੇ ਹੌਲੀ ਹੌਲੀ ਮੁਸਲਮਾਨ ਬਣਾਉਣਾ ਲੋਕਾਂ ਨੂੰ, ਤੇ ਗੁਰੂ ਅਰਜਨ ਸਾਹਿਬ ਨੇ ਤੇ ਸਫਾਈ ਕਰ ਦਿੱਤੀ ਸਾਡੀ। ਇਹ ਵੀ ਕਾਰਨ ਬਣੇ। ਫਿਰ ਕਾਰਨ ਬਣਿਆ ਚੰਦੂ, ਉਹਦੀ ਲੜਕੀ ਦਾ ਰਿਸ਼ਤਾ ਗੁਰੂ ਅਰਜਨ ਸਾਹਿਬ ਨੇ ਮੋੜ ਦਿੱਤਾ। ਕਾਰਨ ਇਹ ਬਣਿਆ, ਸ੍ਰੀ ਹਰਗੋਬਿੰਦ ਸਾਹਿਬ ਨਾਲ ਜੋਤਸ਼ੀ ਨੇ ਰਿਸ਼ਤਾ ਕੀਤਾ ਤੇ ਜਦੋਂ ਦੱਸਿਆ ਜਾ ਕੇ ਚੰਦੂ ਨੂੰ ਤੁਹਾਡੀ ਸਪੁੱਤਰੀ ਦਾ ਰਿਸ਼ਤਾ ਸ੍ਰੀ ਹਰਗੋਬਿੰਦ ਨਾਲ ਕਰ ਰਹੇ, ਵਧਾਈ ਹੋਵੇ, ਕਹਿੰਦਾ ਕਾਹਦੀ ਵਧਾਈ, ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਇਆ, ਉਹ ਫਕੀਰ ਲੋਕ ਅਸੀਂ ਰਾਜੇ ਲੋਕ। ਗੁਰੂ ਅਰਜਨ ਸਾਹਿਬ ਨੂੰ ਪਤਾ ਚੱਲਿਆ, ਉਦੋਂ ਹੀ ਮਨਾ ਕਰ ਦਿੱਤਾ, ਕਹਿੰਦੇ ਨਹੀਂ, ਹਏ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ। ਅਹੰਕਾਰੀ ਬੰਦੇ ਨੂੰ ਕੀੜਿਆਂ ਮਕੌੜਿਆਂ ਦੀ ਜੂਨ ਮਿਲਦੀ ਹੈ। ਹਰ ਜੀਉ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੈ। ਜਿਵੇਂ ਸਾਡੀ ਆਦਤ ਹੈ ਨਾ ਵੀ ਸ਼ਹਿਰ ਚ ਸਾਡੇ ਜਿੱਡਾ ਕੋਈ ਲੀਡਰ ਨਾ ਹੋਵੇ, ਪਿੰਡ ਵਿੱਚ ਸਾਡੇ ਅਹੁਦੇ ਦੇ ਬਰਾਬਰ ਕੋਈ ਨਾ ਹੋਵੇ, ਬਸ ਆਪਣੀ ਚੱਲਣੀ ਚਾਹੀਦੀ ਹੈ। ਕੁਝ ਸੁਭਾਅ ਰੱਬ ਦਾ ਵੀ ਏਦਾਂ ਦਾ ਹੀ ਹੈ, ਸਾਡੇ ਦੇ ਸ਼ਰੀਕ ਪੈਦਾ ਹੋ ਜਾਂਦੇ, ਰੱਬ ਨੀ ਕਿਸੇ ਨੂੰ ਪੈਦਾ ਹੋਣ ਦਿੰਦਾ, ਬਰਾਬਰ ਨੀ ਕਿਸੇ ਨੂੰ ਆਉਣ ਦਿੰਦਾ। ਤੇ ਹੰਕਾਰੀ ਨੂੰ ਸ਼ਰੀਕ ਸਮਝਦਾ ਆਪਦਾ ਮਿਟਾ ਕੇ ਰੱਖ ਦਿੰਦਾ ਹੈ। ਜਿਹਨਾਂ ਦੀ ਧੌਣ ਚ ਸਰੀਆ ਹੋਵੇ ਨਾ, ਨਿਵਦਾ ਨਾ ਹੋਵੇ ਸਿਰ, ਤੇ ਕਲਗੀਧਰ ਕਹਿੰਦੇ ਨੇ ਉਹਨਾਂ ਗਨੀਮਾਂ ਨੂੰ ਗਾਲ ਕੇ ਸੁੱਟ ਦਿੰਦਾ ਮੈਂ। ਗਰੀਬੁਲ ਪਰਸਤੋ ਗਨੀਮੁਲ ਗੁਦਾਸ। ਸੋ ਗੁਰਾਂ ਨੂੰ ਹੰਕਾਰ ਨਾ ਪਾਇਆ, ਜਵਾਬ ਦੇ ਦਿੱਤਾ ਰਿਸ਼ਤੇ ਤੋਂ। ਚੰਦੂ ਨੇ ਵੀ ਕੰਨ ਭਰੇ ਜਹਾਂਗੀਰ ਦੇ। ਫਿਰ ਤੁਹਾਨੂੰ ਪਤਾ ਹੋਣਾ, ਜਦੋਂ 1660 ਬਿਕਰਮੀ ਸੰਮਤ ਵਿੱਚ ਆਦਿ ਗ੍ਰੰਥ ਸਾਹਿਬ ਦੀ ਬੀੜ ਲਿਖਣੀ ਸ਼ੁਰੂ ਕੀਤੀ, 1661 ਬਿਕਰਮੀ ਸੰਮਤ ਵਿੱਚ ਬੀੜ ਸੰਪੂਰਨ ਹੋਈ, ਭਾਈ ਗੁਰਦਾਸ ਜੀ ਨੇ ਲਿਖੀ, ਰਾਮਸਰ ਅੰਮ੍ਰਿਤਸਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਵਾਈ। ਉੱਥੇ ਆਏ ਸੀ ਕਾਨਾ, ਪੀਲੂ, ਛੱਜੂ ਤੇ ਹਸਨ। ਉਹਨਾਂ ਦੀ ਕਵਿਤਾ ਨੂੰ ਜਗ੍ਹਾ ਨਹੀਂ ਮਿਲੀ ਗੁਰੂ ਗ੍ਰੰਥ ਸਾਹਿਬ ਵਿੱਚ, ਉਹ ਤਤੇ ਹੋਏ। ਫਿਰ ਉਹ ਕਹਿੰਦੇ ਸਾਡੀ ਕਵਿਤਾ ਨੂੰ ਜਗ੍ਹਾ ਦਿਓ। ਮਹਾਰਾਜ ਕਹਿੰਦੇ ਨਹੀਂ, ਇਹ ਬਾਣੀ ਅਕਾਲ ਪੁਰਖ ਦੀ ਵਡਿਆਈ ਦੀ ਹੈ, ਤੁਹਾਡੀਆਂ ਕਵਿਤਾਵਾਂ ਵਿੱਚ ਤੁਹਾਡੀ ਆਪਣੀ ਵਡਿਆਈ ਹੈ, ਸੋ ਜਗ੍ਹਾ ਨਹੀਂ ਮਿਲੇਗੀ। ਇਹਨਾਂ ਵੀ ਜਾ ਕੇ ਸ਼ਿਕਾਇਤ ਕੀਤੀ ਹੈ ਜਹਾਂਗੀਰ ਨੂੰ ਵੀ ਵੇਖੋ ਜੀ, ਸ਼੍ਰੀ ਆਦਿ ਗ੍ਰੰਥ ਰਚ ਦਿੱਤਾ, ਸਿੱਖ ਧਰਮ ਤੇ ਮੋਹਰ ਲੱਗ ਗਈ ਹੈ। ਜਿੰਨਾ ਚਿਰ ਧਾਰਮਿਕ ਗ੍ਰੰਥ ਨਾ ਆਵੇ ਨਾ, ਉਹਨਾਂ ਚਿਰ ਧਰਮ ਨੂੰ ਰਜਿਸਟਰਡ ਨਹੀਂ ਸਮਝਦੇ ਇਹ ਲੋਕ। ਤੋ ਵੇਖੋ, ਗ੍ਰੰਥ ਵੀ ਰਚ ਲਿਆ ਹੈ, ਮੁਸਲਮਾਨ ਦੀ ਵਡਿਆਈ ਨਹੀਂ ਹੈ, ਮੁਹੰਮਦ ਜੀ ਦੀ ਵਡਿਆਈ ਨਹੀਂ ਹੈ, ਉਹਨਾਂ ਨੂੰ ਸੱਦ ਕੇ ਤੇ ਵਡਿਆਈ ਲਿਖਾਓ, ਇਹਨਾਂ ਵੀ ਕੰਨ ਭਰੇ। ਸੋ ਏਦਾਂ ਬੜੇ ਬਹਾਨੇ ਬਣੇ ਨੇ ਗੁਰਾਂ ਦੀ ਸ਼ਹੀਦੀ ਦੇ। ਬਾਣੀ ਕਿਹੜੀ ਹੈ ਜੀ? ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣਹੁ ਗੁਰ ਸਿੱਖ ਹੋ, ਹਰ ਕਰਤਾ ਆਪ ਮੋਹੋ, ਕਢਾਏ ਰੱਬ ਦੀ ਵਡਿਆਈ। ਹੋਰ ਜਿਹੜੇ ਐਵੇਂ ਇੱਕ ਦੂਜੇ ਦੀ ਵਡਿਆਈ ਕਰਨੀ, ਕਹਿੰਦੇ ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ, ਸੇ ਕੁੜਿਆਰ ਕੂੜੇ ਝੜ ਪੜੀਐ। ਕੱਚੇ ਬੋਲ ਨੀ ਇੱਥੇ ਦਰਜ ਹੁੰਦੇ। ਅਖੀਰ ਸਭ ਤੋਂ ਵੱਡਾ ਬਹਾਨਾ ਸ਼ਹੀਦੀ ਦੀ ਧਾਰਾ ਲਾਉਣ ਦਾ ਇਹ ਬਣਿਆ ਵੀ ਬਾਗੀ ਹੋ ਗਿਆ ਸ਼ਹਿਜਾਦਾ ਖੁਸਰੋ, ਜਹਾਂਗੀਰ ਦਾ ਫਰਜ਼ੰਦ। ਬਗਾਵਤ ਇਸ ਲਈ ਕੀਤੀ ਹੈ, ਜਹਾਂਗੀਰ ਅਯਾਸ਼ ਬੰਦਾ, ਵੇਸਵਾਗਾਮੀ ਬੰਦਾ, ਸ਼ਰਾਬ ਸਦਾ ਹੀ ਪੀਂਦਾ, ਤੇ ਬੱਚੇ ਭਰੇ ਹੋਏ ਨੇ ਸ਼ਰਾਬ ਦੇ। ਇੰਨਾ ਮਦਹੋਸ਼ ਰਹਿੰਦਾ ਹੈ ਵੀ ਇਹਦੀ ਰਾਣੀ ਨੇ ਰਾਜ ਭਾਗ ਸਾਂਭਣਾ ਸ਼ੁਰੂ ਕੀਤਾ, ਤੇ ਖੁਸਰੋ ਵੱਡਾ ਸ਼ਹਿਜਾਦਾ ਉਹਨੇ ਗਿਲਾ ਕੀਤਾ ਵੀ ਮੇਰਾ ਹੱਕ ਹੈ ਰਾਜ ਭਾਗ, ਤੇ ਇਹ ਮਾਂ ਸਾਂਭਣ ਡਈ ਹੈ ਮਤਰੀ। ਜਦੋਂ ਉਹਨੇ ਆਖਿਆ ਜਹਾਂਗੀਰ ਨੂੰ ਵੀ ਇਹ ਤੇ ਮੇਰੀ ਜ਼ਿੰਮੇਵਾਰੀ ਹੈ, ਤੇ ਉਹ ਸੁਣਦੀ ਸੀ ਮਾਈ, ਜਦੋਂ ਉਹਨੇ ਵੇਖਿਆ ਕਿਨਾਰਾ ਕਰ ਗਿਆ ਹੈ ਪਿਤਾ ਕੋਲੋਂ, ਤੇ ਉਹਨੇ ਕੰਨ ਭਰੇ ਜਹਾਂਗੀਰ ਦੇ, ਇਹ ਤੁਹਾਡੇ ਦੇ ਰਾਜਿਆਂ ਦੀ ਕਹਾਣੀ ਕੁਝ ਐਸੀ ਹੈ, ਖੋਪੜ ਮਿਧ ਕੇ ਤਖ਼ਤ ਤੇ ਬਹਿੰਦੇ ਹੋ, ਤੇਰੇ ਮੁੰਡੇ ਅੰਦਰ ਲਾਲਸਾ ਹੈ ਤਖ਼ਤ ਦੀ, ਕਿਤੇ ਤੈਨੂੰ ਮਾਰ ਕੇ ਨਾ ਬਹਿ ਜਾਵੇ। ਤੇ ਜਹਾਂਗੀਰ ਨਸ਼ੇ ਵਿੱਚ ਧੁੱਤ ਰਹਿਣ ਵਾਲਾ ਬੰਦਾ ਮਾਈ ਦੀ ਕਥਨੀ ਵਿੱਚ ਆ ਗਿਆ। ਉਹਨੇ ਹੁਕਮ ਦੇ ਦਿੱਤਾ ਸਿਪਾਹੀਆਂ ਨੂੰ ਵੀ ਇਹਨੂੰ ਗ੍ਰਿਫਤ ਵਿੱਚ ਲਓ, ਇਹਦਾ ਸਿਰ ਕਲਮ ਕਰਨਾ ਹੈ। ਤੇ ਖੁਸਰੋ ਦੌੜ ਉੱਠਿਆ ਤੇ ਖੁਸਰੋ ਬਾਬਤ ਇੱਕ ਝੂਠੀ ਚਿੱਠੀ ਮੁਰਤਜ਼ਾ ਖਾਨ ਨੇ, ਨਾਮ ਸ਼ੇਖ ਫਰੀਦ ਬੁਖਾਰੀ ਹੈ ਤੇ ਖਿਤਾਬ ਮੁਰਤਜ਼ਾ ਖਾਨ ਮਿਲਿਆ ਸੀ ਉਹਨੂੰ, ਉਹਨੇ ਲਿਖੀ ਹੈ ਜਹਾਂਗੀਰ ਨੂੰ ਵੀ ਜਦੋਂ ਦਰਿਆਏ ਬਿਆਸ ਤੋਂ ਖੁਸਰੋ ਲੰਘਿਆ ਹੈ ਨਾ, ਤੇ ਸ੍ਰੀ ਗੁਰੂ ਅਰਜਨ ਦੇਵ ਨੇ ਆਸ਼ੀਰਵਾਦ ਦਿੱਤਾ, ਤਿਲਕ ਲਾਇਆ ਚੰਦਨ ਦਾ, ਸਰੋਪਾ ਦਿੱਤਾ, ਲੱਖ ਰੁਪਈਆ ਮਦਦ ਦਿੱਤੀ ਹੈ ਤੇ ਨਾਲ ਵਰ ਦਿੱਤਾ ਵੀ ਤੂੰ ਦਿੱਲੀ ਦਾ ਬਾਦਸ਼ਾਹ ਬਣੇਗਾ। ਝੂਠੀ ਕਹਾਣੀ ਬਣਾ ਲਈ। ਵੇਖੋ ਜੇ ਗੁਰੂ ਘਰ ਆਇਆ ਵੀ ਹੁੰਦਾ ਤੇ ਬਾਣੀ ਕਹਿੰਦੀ ਹੈ ਜੋ ਸਰਨੀ ਆਵੇ ਸਰਵ ਸੁਖ ਪਾਵੇ। ਭੁੱਖਾ ਸੀ ਲੰਗਰ ਛਕ ਲੈਂਦਾ, ਨੰਗਾ ਸੀ ਬਸਤਰ ਲੈ ਜਾਂਦਾ, ਪਰ ਜਿਹੜੀ ਤਿਲਕ ਵਾਲੀ ਬਾਤ ਹੈ ਇਹ ਵਾਧੂ ਕੱਢ ਲਈ ਗਈ। 99% ਇਤਿਹਾਸਕਾਰ ਕਹਿੰਦੇ ਉਹ ਗੋਇੰਦਵਾਲ ਸਾਹਿਬ ਗੁਰਾਂ ਕੋਲ ਆਇਆ ਹੀ ਨਹੀਂ ਹੈ। ਹੁਣ ਜਹਾਂਗੀਰ ਨੇ ਰੰਚਕ ਮਾਤਰ ਵੀ ਇਹ ਖਿਆਲ ਨਹੀਂ ਕੀਤਾ ਵੀ ਮੈਂ ਇੱਕ ਵਾਰ ਇਨਵੈਸਟੀਗੇਸ਼ਨ ਕਰਾਂ, ਪਤਾ ਤੇ ਲਵਾਂ ਵੀ ਏਦਾਂ ਹੋਇਆ ਵੀ ਹੈ। ਬਸ ਉਹ ਜਿਹੜਾ ਅੰਦਰ ਖਿਆਲ ਸੀ ਵੀ ਜੇ ਸਿੱਖੀ ਦੇ ਬਾਗ ਨੂੰ ਉਜਾੜਨਾ ਤੇ ਪਹਿਲਾਂ ਮਾਲੀ ਨੂੰ ਮਾਰਨਾ ਪੈਣਾ, ਉਸ ਅੱਗ ਦੇ ਵਿੱਚੋਂ ਫੁਰਮਾਨ ਜਾਰੀ ਕੀਤਾ। ਫਾਰਸੀ ਦੇ ਬੋਲ ਨੇ ਫਰਮੂਦਮ ਕੇ ਊਰਾ ਬਾਸਿਆਸ ਤੋਂ ਯਸਾ ਰਸਾਨੰਦ। ਫਰਮਾਇਆ ਜਹਾਂਗੀਰ ਨੇ, ਅਮਰ ਕਰਦਮ ਹੁਕਮ ਕੀਤਾ ਜਹਾਂਗੀਰ ਨੇ, ਮੁਰਤਜ਼ਾ ਖਾਨ ਦੇ ਹਵਾਲੇ ਕੀਤਾ ਗੁਰੂ ਅਰਜਨ ਸਾਹਿਬ ਨੂੰ, ਜਾਇਦਾਦ ਜ਼ਬਤ ਕਰਨ ਦੀ ਬਾਤ ਪਾਈ, ਪਰਿਵਾਰ ਨੂੰ ਗ੍ਰਿਫਤ ਵਿੱਚ ਲੈਣ ਦੀ ਬਾਤ ਪਾਈ ਅਤੇ ਕਿਹਾ ਸਿਆਸਤ ਅਤੇ ਯਾਸਾ ਦੇ ਤਹਿਤ ਕਤਲ ਕਰਨਾ ਇਹਨੂੰ। ਮੰਗੋਲੀਅਨਸ ਦੀ ਇਹ ਧਾਰਾ ਹੈ, ਮਹਾਂਪੁਰਸ਼ ਨੂੰ ਕਤਲ ਕਰਨਾ ਤੇ ਲਹੂ ਸਾੜੋ ਉਹਦਾ, ਜੇ ਜ਼ਮੀਨ ਤੇ ਕਤਰਾ ਡੁੱਲ ਗਿਆ ਲਹੂ ਦਾ ਤੇ ਉਹਦੇ ਚੋਂ ਭੂਤ ਪ੍ਰੇਤ ਪੈਦਾ ਹੋਣਗੇ ਤੇ ਕਾਤਲ ਨੂੰ ਸਜ਼ਾ ਦੇਣਗੇ। ਇਹ ਸੋਚ ਹੈ ਸ਼ੈਮਨਿਜ਼ਮ ਦੀ, ਮੰਗੋਲੀਅਨਸ ਦੀ, ਕੋਈ 12ਵੀਂ 13ਵੀਂ ਸਦੀ ਚ ਧਾਰਾ ਸਿਆਸਤ ਤੇ ਯਾਸਾ ਦੀ ਉਹਨਾਂ ਸ਼ੁਰੂ ਕੀਤੀ ਸੀ ਚੰਗੇਜ਼ ਖਾਨ ਨੇ। ਇਸੇ ਕਰਕੇ ਜਦੋਂ ਮੁਰਤਜ਼ਾ ਖਾਨ ਦੇ ਗੁਰੂ ਹਵਾਲੇ ਕੀਤੇ ਗਏ, ਚੰਦੂ ਕਹਿੰਦਾ ਮੈਂ ਹਿਸਾਬ ਕਿਤਾਬ ਬਰਾਬਰ ਕਰਨਾ ਹੈ। ਹਵੇਲੀ ਲੈ ਗਿਆ ਗੁਰਾਂ ਨੂੰ, ਤੱਤੀ ਤਵੀ ਤੇ ਬਾਇਆ, ਦੇਗ ਚ ਉਬਾਲਿਆ, ਲਹੂ ਦਾ ਕਤਰਾ ਕਤਰਾ ਸਾੜਿਆ। ਇਹ ਸਿਆਸਤ ਤੇ ਯਾਸਾ ਦੇ ਤਹਿਤ ਕਤਲ ਹੋਇਆ ਸੀ। ਗੁਰੂ ਅਰਜਨ ਸਾਹਿਬ ਸ਼ਹੀਦ ਕੀਤੇ ਗਏ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹੀਦੀ, ਉਹਨਾਂ ਦੀ ਅਜ਼ਮਤ ਹੈਰਾਨ ਰਹਿ ਜਾਈਦਾ ਹੈ। ਤੱਤੀ ਤਵੀ ਹੈ, ਲੱਕੜਾਂ ਤੱਤੀਆਂ ਨੇ, ਜੇਠ ਹਾੜ ਦੀ ਗਰਮੀ, ਲੂ ਵਗਦੀ ਹੈ, ਚੰਦੂ ਤੱਤਾ ਹੈ, ਮੁਰਤਜ਼ਾ ਖਾਨ ਸਮੇਤ ਜਹਾਂਗੀਰ ਤੱਤਾ ਤੇ ਗੁਰੂ ਅਰਜਨ ਏਦਾਂ ਤੱਤੀ ਤਵੀ ਤੇ ਬੈਠਾ ਹੈ ਜਿਵੇਂ ਕਿਸੇ ਬਗੀਚੇ ਵਿੱਚ ਗਲੀਚੇ ਤੇ ਟਿਕਿਆ ਹੋਵੇ, ਆਨੰਦ ਵਿੱਚ। ਰੰਚਕ ਮਾਤਰ ਦਰਦ ਨਹੀਂ ਹੈ, ਇਹਨੂੰ ਹੋਵੇਗੀ ਵੀ ਨਹੀਂ, ਕਿਉਂਕਿ ਸੁਖਮਣੀ ਦਾ ਕਰਤਾ ਹੈ, ਸੁਖ ਬਖਸ਼ਣ ਵਾਲਾ ਹੈ। ਆਨੰਦ ਦੇ ਵਿੱਚ ਪਾਤਸ਼ਾਹ ਬੈਠੇ ਸਨ। ਆਖਿਆ ਸੀ ਮੀਆਂ ਮੀਰ ਨੇ, ਇੰਨੀ ਕਰਾਮਾਤ, ਇੰਨੀ ਅਜ਼ਮਤ, ਫਿਰ ਵੀ ਜਰ ਰਹੇ ਹੋ, ਤੁਸੀਂ ਚਾਹੋ ਤੇ ਇੱਕ ਨਦਰ ਦੇ ਨਾਲ ਜਹਾਂਗੀਰ ਮਿੱਟੀ ਚ ਮਿਲਾ ਦਿਓ। ਹਰਨ ਭਰਨ ਜਾਂਕਾ ਨੇਤਰ ਫੋਰ। ਤੇ ਗੁਰੂ ਸਾਹਿਬ ਕਹਿੰਦੇ ਕਰਾਮਾਤ ਤੇ ਇੰਨੀ ਹੈ ਸਾਈ ਮੀਆਂ ਮੀਰ, ਨਿਤ ਹੀ ਕਰਦਾ ਹਾਂ, ਮੇਰੇ ਪਿਆਰੇ ਤੇ ਕੋਈ ਮੁਸ਼ਕਲ ਆਵੇ ਤੇ ਮੈਂ ਅੱਗ ਨੂੰ ਵੀ ਸੀਤ ਕਰਦਾ ਹਾਂ। ਬਾਬਾ ਬਿਧੀ ਚੰਦ ਪੱਟੀ ਭੱਠ ਵਿੱਚ ਬੈਠੇ ਸਨ, ਬਲਦੇ ਭੱਠ ਵਿੱਚ। ਪਿੰਡਾਂ ਚ ਭੱਠੀਆਂ ਹੁੰਦੀਆਂ ਸੀ ਨਾ, ਮਾਈਆਂ ਫੁੱਲੇ ਕੱਢ ਕੇ ਬੱਚਿਆਂ ਨੂੰ ਦਿੰਦੀਆਂ ਹੁੰਦੀਆਂ ਸਨ ਮਕਈ ਦੇ। ਭੱਠ ਚ ਬੈਠੇ ਨੇ ਤੇ ਕੋਲ ਗੁਰੂ ਘਰ ਦੀ ਅਮਾਨਤ ਹੈ, ਦਿਸ਼ਾਲੇ ਨੇ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਫਰਜ਼ੰਦ ਸ੍ਰੀ ਹਰਗੋਬਿੰਦ, ਗੁਰੂ ਕੀ ਵਡਾਲੀ, ਆਪਣੇ ਸਰੀਰ ਤੇ ਠੰਡੇ ਜਲ ਦੀਆਂ ਗਾਗਰਾਂ ਪਵਾ ਰਹੇ ਨੇ। ਇਤਿਹਾਸ ਗਵਾਹ ਹੈ, ਰੰਚਕ ਮਾਤਰ ਵੀ ਬਾਬਾ ਬਿਧੀ ਚੰਦ ਨੂੰ ਸੇਕ ਨਹੀਂ ਸੀ ਲੱਗਾ। ਭੱਠੇ ਵਾਲੇ ਨੇ ਆਖਿਆ ਜੀ ਉਹ ਬਾਬਾ ਸਰਕਾਰ ਲੱਭ ਰਹੀ ਹੈ ਤੈਨੂੰ, ਕਿੱਥੇ ਟਿਕਣਾ ਹੈ, ਕੋਈ ਇੱਥੇ ਘਰ ਵਿੱਚ ਪਨਾਹ ਨਹੀਂ ਦੇਵੇਗਾ, ਇਹ ਗੁਰੂ ਹਰਗੋਬਿੰਦ ਦਾ ਸਿੱਖ ਹੈ ਤੇ ਭੱਠੇ ਵਿੱਚ ਹੀ ਬਹਿ ਜਾ, ਤੈਨੂੰ ਅੱਗ ਕੀ ਆਉਂਦੀ ਹੈ? ਤੇ ਬਾਬਾ ਬਹਿ ਗਿਆ, ਭਰੋਸਾ ਹੈ ਆਪਣੇ ਗੁਰੂ ਤੇ। ਕਿੱਥੇ ਸੇਕ ਨਾ ਲੱਗਣ ਦੇਣ ਤੇ ਆਪ ਉਸੇ ਅੱਗ ਤੇ ਬੈਠੇ ਸੜ ਰਹੇ ਨੇ ਸਰੀਰ ਕਰਕੇ, ਕਿਉਂਕਿ ਜੇ ਗੁਰੂ ਸਾਹਿਬ ਅੱਗ ਨੂੰ ਠੰਡਿਆਂ ਕਰ ਦਿੰਦੇ ਤੇ ਲੋਕਾਈ ਨੇ ਆਖਣਾ ਸੀ ਉਦਾਂ ਖੁਦਾ ਦਾ ਰੂਪ ਬਣਿਆ ਬੈਠਾ ਸੀ, ਮੌਤ ਤੋਂ ਡਰ ਗਿਆ, ਅੱਗ ਤੋਂ ਡਰ ਗਿਆ। ਅਸਲ ਵਿੱਚ ਗੁਰੂ ਅਰਜਨ ਸਾਹਿਬ ਕਹਿੰਦੇ ਸਰੀਰ ਮਿਟਣਾ ਹੀ ਹੈ, ਅੱਜ ਨਹੀਂ ਤੇ ਕੱਲ ਜੋਤ ਕਰਕੇ ਮੈਂ ਸਦਾ ਪ੍ਰਗਟ ਹਾਂ। ਹੁਣ ਮੈਂ ਇੱਕ ਬੇਨਤੀ ਕਰ ਹੀ ਲਵਾਂ, ਈਸਾਈ ਕਹਿੰਦੇ ਨੇ ਸਾਡਾ ਜੀਸੂ ਰੋਗ ਸੋਗ ਮਿਟਾਉਂਦਾ ਹੈ, ਆਪਾਂ ਮੰਨਦੇ ਹਾਂ, ਕਿਸੇ ਧਰਮ ਤੇ ਤਰਕ ਨਹੀਂ ਕਰਦੇ। ਪਰ ਇੱਕ ਗੱਲ ਜਿਹੜੀ ਚੁਭਦੀ ਹੈ ਉਹ ਇਹ ਹੈ, ਜਿਹੜਾ ਉਹ ਸਾਡੇ ਗੁਰੂਆਂ ਨੂੰ ਸ਼ੈਤਾਨ ਕਹਿੰਦੇ ਨੇ, ਤੇ ਉਹ ਕਹਿੰਦੇ ਨੇ ਵੀ ਜੀਸਸ ਸਭ ਤੋਂ ਵੱਡਾ। ਕਿਉਂ ਵੱਡਾ? ਆਖੇ ਜੀ ਤੁਹਾਡੀ ਬਾਣੀ ਚ ਲਿਖਿਆ ਸਿਰੀਅਸ ਕੇਤ ਜਗਤ ਕੇ ਈਸਾ। ਪਤਾ ਉਹਨਾਂ ਨੂੰ ਹੈ ਉਹ ਭੋਲੇ ਨਹੀਂ। ਪਹਿਲੀ ਗੱਲ ਤੇ ਇਹ ਰਚਨਾ ਵਿੱਚ ਈਸਾ ਲਫ਼ਜ਼ ਸੰਸਕ੍ਰਿਤ ਦੇ ਈਸ਼ਵਰ ਤੋਂ ਬਣਦਾ ਹੈ, ਇਹਦਾ ਕੋਈ ਸੰਬੰਧ ਹੀ ਨਹੀਂ ਹੈ ਇੰਗਲਿਸ਼ ਨਾਲ। ਤੇ ਜੇ ਇਹੀ ਈਸਾ ਜੀਸਸ ਕ੍ਰਾਈਸਟ ਲਈ ਹੈ ਤੇ ਮੰਨ ਲਓ ਵੀ ਈਸਾ ਫਿਰ ਹਿੰਦੂ ਹੋਵੇਗਾ, ਇਹ ਤੇ ਸੰਸਕ੍ਰਿਤ ਦਾ ਲਫ਼ਜ਼ ਹੈ। ਫਿਰ ਸ੍ਰੀ ਅਸਕੇਤ ਸ਼ਸਤਰਧਾਰੀ, ਜਿਹਦਾ ਝੰਡਾ ਨਿਸ਼ਾਨਧਾਰੀ ਹੈ, ਜਿਹੜਾ ਤਲਵਾਰ ਪਕੜਨ ਵਾਲਾ। ਹੁਣ ਜੀਸੂ ਜੀ ਮਹਾਰਾਜ ਨੇ ਕਿਹੜੀ ਜੰਗ ਲੜੀ ਹੈ ਤਲਵਾਰ ਫੜ ਕੇ? ਇਹ ਤੇ ਕਲਗੀਧਰ ਸ੍ਰੀ ਅਸਕੇਤ ਅਕਾਲ ਪੁਰਖ ਦੀ ਗੱਲ ਕਰ ਰਹੇ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਅਰਜਨ ਲੋਰਡ ਹੈ, ਪਰਮੇਸ਼ਵਰ ਹੈ। ਬਾਈਬਲ ਕਹਿੰਦੀ ਹੈ ਜੀਸਸ ਕ੍ਰਾਈਸਟ ਇਜ਼ ਦਾ ਸਨ ਆਫ ਲੋਰਡ, ਰੱਬ ਦੇ ਫਰਜ਼ੰਦ ਨੇ। ਹੁਣ ਮੈਂ ਉੱਚਾ ਨੀਵਾਂ ਨਹੀਂ ਕਿਸੇ ਨੂੰ ਕਹਿਣਾ, ਇਹ ਫੈਸਲਾ ਤੁਸੀਂ ਕਰਨਾ ਹੈ। ਮਾਊਂਟ ਆਫ ਓਲਿਵਸ ਦੇ ਉੱਤੇ ਸਲੀਬ ਤੇ ਚੜੇ ਨੇ ਜੀਸਸ ਕ੍ਰਾਈਸਟ, ਏਦਾਂ ਕਿਲ ਖੁਬੇ ਹੋਏ ਨੇ, ਸ਼ਹੀਦ ਹੋਏ, ਵੱਡੀ ਕੁਰਬਾਨੀ ਹੈ। ਇਸੇ ਕਰਕੇ ਈਸਾਈ ਮਤ ਬੜਾ ਵਧਿਆ, ਸ਼ਹੀਦਾਂ ਦੇ ਲਹੂ ਨਾਲ ਹੀ ਧਰਮ ਵਧੇ। ਪਰ ਜਿਹੜੀ ਗੱਲ ਸਲੀਬ ਤੇ ਕਹੀ ਨਾ, ਕਹਿੰਦੇ ਉਹ ਲੋਰਡ ਪਲੀਜ਼ ਟੇਕ ਦਿਸ ਕੱਪ ਆਫ ਪੇਨ ਸਫਰਿੰਗ ਅਵੇ ਫਰੋਮ ਮੀ, ਇਹ ਦਰਦ ਦਾ ਪਿਆਲਾ ਦੂਰ ਕਰ ਲੈ, ਨਹੀਂ ਸਿਆ ਜਾਂਦਾ। ਇਹ ਹੈ ਸਨ ਆਫ ਲੋਰਡ ਦੀ ਬਾਤ। ਤੇ ਹੁਣ ਲੋਰਡ ਦੀ ਬਾਤ ਕਰਾਂ, ਗੁਰੂ ਅਰਜਨ ਪ੍ਰਤੱਖ ਹਰ, ਗੁਰੂ ਅਰਜਨ ਇਸ ਦਾ ਸੁਪਰੀਮ ਲੋਰਡ। ਤੱਤੀ ਤਵੀ ਤੇ ਬੈਠਾ ਸਰੀਰ ਸੜ ਗਿਆ ਤੇ ਗਲੂਏ ਦੇ ਬੋਲ ਸਨ ਤੇਰਾ ਕੀਆ ਮੀਠਾ ਲੱਗਿਆ, ਰੰਚਕ ਮਾਤਰ ਵੀ ਸੀ ਨਹੀਂ ਕਹੀ। ਹੁਣ ਤੁਸੀਂ ਦੱਸੋ ਵੀ ਰੋਗ ਸੋ ਕਿੰਨੇ ਦੂਰ ਕਰਨੇ ਨੇ? ਸਿਆਣੇ ਬਣੋ, ਬਗਾਨੀ ਥਾਲੀ ਦਾ ਲੱਡੂ ਵੇਖਣ ਨੂੰ ਬੜਾ ਰੰਗਦਾਰ ਤੇ ਮਿੱਠਾ ਲੱਗਦਾ ਹੈ, ਆਪਣਾ ਫਿੱਕਾ ਲੱਗਣ ਲੱਗ ਪੈਂਦਾ। ਪਰ ਯਾਦ ਰੱਖਿਓ, ਚੱਖ ਲਓਗੇ ਤੇ ਪਤਾ ਚੱਲੇਗਾ ਸਿੱਖੀ ਦੇ ਤੁਲ ਕੋਈ ਰੂਹੇ ਜ਼ਮੀਨ ਤੇ ਧਰਮ ਨਹੀਂ ਹੈ। ਅਜੇ ਇੱਕ ਹੋਰ ਨਵੀਂ ਗੱਲ ਪਤਾ ਲੱਗੀ, ਉਹ ਬੜਾ ਇਸ ਗੱਲ ਦਾ ਦੁੱਖ ਵੀ ਹੈ, ਕਿਸੇ ਪਰਿਵਾਰ ਦਾ ਬੱਚਾ ਮੁਸਲਮਾਨ ਹੋ ਗਿਆ ਸਿੱਖਾਂ ਦਾ, ਤੇ ਪਤਾ ਕਿਵੇਂ ਗੁੰਮਰਾਹ ਕੀਤਾ ਇਮਾਮ ਨੇ? ਕਹਿੰਦਾ ਸਾਡਾ ਧਰਮ ਖੁਦਾ ਦਾ ਧਰਮ ਹੈ, ਸਿੱਖਾਂ ਦਾ ਧਰਮ ਮੈਨ ਮੇਡ ਹੈ। ਤੇ ਮੈਨ ਮੇਡ ਬਣਾਇਆ ਕਿਹਨੇ? ਸਾਡੇ ਪ੍ਰਚਾਰਕਾਂ ਜਿਹੜੇ ਕਹਿੰਦੇ ਗੁਰੂ ਨਾਨਕ ਆਮ ਇਨਸਾਨ ਹੈ। ਜਦੋਂ ਤੁਸੀਂ ਗੁਰੂ ਨਾਨਕ ਨੂੰ ਆਮ ਕਹੋਗੇ ਤਾਂ ਫਿਰ ਮੈਨ ਮੇਡ ਹੀ ਧਰਮ ਹੋ ਗਿਆ ਨਾ, ਖੁਦਾ ਦਾ ਤੇ ਹੋਇਆ ਨਾ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕੌਣ ਨੇ? ਗੁਰੂ ਨਾਨਕ ਦੇਵ ਗੋਬਿੰਦ ਰੂਪ ਖੁਦਾ ਦਾ ਰੂਪ ਨੇ, ਤੇ ਖੁਦਾ ਦਾ ਧਰਮ ਕਿਉਂ ਨਾ ਹੋਇਆ? ਪਰ ਅਸੀਂ ਨਹੀਂ ਸਿਖਾ ਸਕੇ ਬੱਚਿਆਂ ਨੂੰ, ਅਸੀਂ ਤੇ ਪੁੱਠੀ ਮੱਤ ਦਿੱਤੀ। ਗੁਰੂ ਨਾਨਕ ਅਖੇ ਟੀਚਰ ਹੈ, ਇੱਥੇ 36 ਟੀਚਰ ਤੁਰੇ ਫਿਰਦੇ ਨੇ, ਹੁਣ ਇੱਥੇ ਬਹਾ ਕੇ ਪੂਜਾ ਕਰਨ ਲੱਗ ਪਵਾਂ ਮੈਂ? ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਤੇ ਬਹਾ ਦੇਵਾਂ ਉਸ ਟੀਚਰ ਨੂੰ? ਸਿਰ ਨਵਾਉਂਦੇ ਹਾਂ ਆਪਾਂ ਆਪਣੇ ਅਧਿਆਪਕਾਂ ਨੂੰ ਜਿਨ੍ਹਾਂ ਸਾਨੂੰ ਪੜ੍ਹਾਇਆ, ਪਰ ਸਤਿਗੁਰੂ ਨਹੀਂ ਉਹ, ਉਹ ਗੁਰੂ ਨੇ, ਕੇਵਲ ਟੀਚਰ ਨੇ, ਇਹ ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ ਸਾਹਿਬ। ਹੁਣ ਤੁਸੀਂ ਜਿਹਦੇ ਤੋਂ ਵਿਦਿਆ ਲੈਂਦੇ ਉਹਨੂੰ ਗੁਰੂ ਕਹਿ ਦਿੰਦੇ ਹਾਂ ਆਪਾਂ, ਪਰ ਉਹ ਸਤਿਗੁਰੂ ਨਹੀਂ ਹੈ, ਸਤ ਸਰੂਪ ਨਹੀਂ ਹੈ। ਸੋ ਇਹ ਸਾਡੀਆਂ ਗਲਤੀਆਂ ਨੇ, ਪ੍ਰਚਾਰਕਾਂ ਦੀਆਂ ਗਲਤੀਆਂ ਨੇ। ਗੁਰੂ ਨਾਨਕ ਤੇ ਅਕੀਦਾ ਜੇ ਘੱਟ ਕੀਤਾ ਹੈ ਸੰਗਤ ਦਾ, ਤੇ ਅਸੀਂ ਕੀਤਾ ਹੈ। ਹੁਣ ਰੋਂਦੇ ਹਾਂ, ਕੋਈ ਇਹਨੂੰ ਤੁਰਿਆ ਜਾਂਦਾ, ਕੋਈ ਪਖੰਡੀਆਂ ਵੱਲ ਤੁਰਿਆ ਜਾਂਦਾ, ਕੋਈ ਦੇਹਧਾਰੀਆਂ ਵੱਲ ਤੁਰਿਆ ਜਾਂਦਾ, ਅਸੀਂ ਆਪ ਹੀ ਤੋਰਿਆ ਲੋਕਾਂ ਨੂੰ। ਜਿਹੜੇ ਘਰ ਵਿੱਚ ਹੋਵੇ ਕੁਝ ਨਾ, ਉੱਥੇ ਕੋਈ ਨਹੀਂ ਟਿਕਦਾ ਹੁੰਦਾ। ਤੁਸੀਂ ਰੋਜ਼ ਕਹਿੰਦੇ ਹੋ ਗੁਰੂ ਘਰ ਕੁਝ ਨਹੀਂ ਹੈ, ਅਖੇ ਮਿਹਨਤ ਨਾਲ ਹੀ ਸਭ ਕੁਝ ਮਿਲਦਾ ਹੈ, ਇਹ ਮਿਲਦਾ ਹੈ, ਉਹ ਮਿਲਦਾ ਹੈ, ਕੁਝ ਨਹੀਂ ਮਿਲਦਾ ਜਿੰਨਾ ਚਿਰ ਪਰਾ ਲਬਧ ਗੁਰੂ ਸਵਾਰ ਨਾ ਦੇਵੇ, ਕੁਝ ਨਹੀਂ ਭੋਗਿਆ ਜਾਂਦਾ ਜਿੰਨਾ ਚਿਰ ਗੁਰੂ ਕਿਰਪਾ ਨਾ ਕਰ ਦੇਵੇ। ਇਸ ਗੱਲ ਨੂੰ ਜ਼ਿਹਨ ਵਿੱਚ ਟਿਕਾ ਲਿਓ, ਦੀਨ ਦੁਨੀਆ ਦੇ ਮਾਲਕ ਤੱਤੀ ਤਵੀ ਤੇ ਬੈਠੇ ਨੇ ਤੇ ਕਹਿ ਰਹੇ ਸਨ, ਯੋਰ ਐਕਸ਼ਨ ਸੀਮਸ ਸੋ ਸਵੀਟ ਟੂ ਮੀ, ਤੇਰੀ ਹਰ ਕਰਨੀ ਐ ਨਿਰਗੁਣ ਅਕਾਲ ਮੈਨੂੰ ਮਨਜ਼ੂਰ ਹੈ, ਕੋਈ ਦਰਦ ਨਹੀਂ ਇਹਨੂੰ, ਹਰ ਨਾਮ ਪਦਾਰਥ ਨਾਨਕ ਮੰਗੈ, ਜਿਹਦੇ ਕੋਲ ਨਾਮ ਹੈ ਉਹਨੂੰ ਰੋਗ ਸੋਗ ਨਹੀਂ ਸਤਾਉਂਦੇ, ਗੁਰੂ ਅਰਜਨ ਵਰਗਾ ਕੌਣ ਹੈ ਦੁਨੀਆਂ ਤੇ। ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਹੁੰਦੇ ਨੇ ਸ਼ਹੀਦ, ਔਰ ਇਸ ਸ਼ਹੀਦੀ ਤੋਂ ਬਾਅਦ ਕਿਵੇਂ ਭਗਤੀ ਦੇ ਨਾਲ ਸ਼ਕਤੀ ਪ੍ਰਗਟ ਹੁੰਦੀ ਹੈ, ਕਿਵੇਂ ਹਰਿਮੰਦਰ ਦੇ ਨਾਲ ਅਕਾਲ ਤਖ਼ਤ ਪ੍ਰਗਟ ਹੁੰਦਾ ਹੈ, ਮੀਰੀ ਕਿਵੇਂ ਪੀਰੀ ਨਾਲ ਜੁੜਦੀ ਹੈ, ਕਿਵੇਂ ਅਧਿਆਤਮਕ ਸ਼ਕਤੀ ਦੇ ਨਾਲ ਸਰੀਰਕ ਸ਼ਕਤੀ ਦੀ ਬਾਤ ਚੱਲਦੀ ਹੈ, ਇਹ ਜਿਹੜਾ ਸ਼ਕਤੀ ਦਾ ਭਾਂਬੜ ਹੈ ਗੁਰੂ ਅਰਜਨ ਸਾਹਿਬ ਕਰਕੇ ਹੀ ਸਿੱਖ ਜਗਤ ਦੇ ਅੰਦਰ ਮਚਿਆ ਸੀ, ਜਿਸ ਕਰਕੇ ਫਿਰ ਸਿੱਖਾਂ ਨੇ ਤਲਵਾਰ ਉਠਾਈ। ਇਹ ਕੱਲ ਦੇ ਦੀਵਾਨ ਵਿੱਚ ਆਪ ਸੰਗਤ ਨਾਲ ਸਾਂਝ ਪਾਵਾਂਗੇ। ਸਮੇਂ ਦੀ ਸਮਾਪਤੀ ਹੈ, ਭੁੱਲ ਚੁੱਕ ਦੀ ਖਿਮਾ, ਖੰਡੇ ਦੀ ਪੌੜ ਛਕੋ, ਗੁਰੂ ਵਾਲੇ ਬਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।